geography, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC, ambitions made real.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਟੋਰਾਂਟੋ ਦੇ ਫੀਫਾ ਵਿਸ਼ਵ ਕੱਪ ਨੂੰ ਦਿੱਤੀਆਂ ਮੁਫਤ ਆਸਿਫ ਸਪੇਸ ਅਤੇ ਟੈਕਸ ਬ੍ਰੇਕ ਵਰਗੀਆਂ ਰਿਆਇਤਾਂ। ਨਸ਼ੇ ਦੇ ਪ੍ਰਭਾਵ ਹੇਠ ਚਲਾਈ ਜਾ ਰਹੀ ਕਾਰ ਹਾਦਸਾਗ੍ਰਸਤ, ਘਟਨਾ ਦਾ ਵੀਡੀਓ ਆਇਆ ਸਾਹਮਣੇ। ਟੋਰਾਂਟੋ ਪੁਲਿਸ ਦੇ ਕਤਲ ਦੇ ਦੋਸ਼ੀ ਵਿਅਕਤੀ ਦੇ ਮੁਕਦਮੇ ਵਿੱਚ ਜੱਜਾਂ ਨੇ ਘਟਨਾ ਦੀ ਵੀਡੀਓ ਦਿਖਾਈ। ਮੈਕਸੀਕੋ ਗੋਲੀਬਾਰੀ ਦਾ ਸ਼ਿਕਾਰ ਹੋਈ ਕੈਨੇਡੀਅਨ ਔਰਤ ਦੀ ਪਛਾਣ ਹੋਈ ਜਾਰੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਵਾਧੂ ਖਰਚਿਆਂ ਦੀ ਭਰਪਾਈ ਕਰਨ ਲਈ ਜਨਤਾ ਤੇ ਟੈਕਸਾਂ ਦਾ ਬੋਝ ਪਾਉਣ ਵਾਲੇ ਟੋਰਾਂਟੋ ਸ਼ਹਿਰ ਕੋਲ ਫੀਫਾ ਵਰਗੀ ਅਮੀਰ ਸੰਸਥਾ ਨੂੰ ਦੇਣ ਵਾਸਤੇ ਭਰਪੂਰ ਰਿਆਇਤਾਂ ਹਨ। ਸੀਟੀਵੀ ਨਿਊਜ਼ ਟੋਰਾਂਟੋ ਦੁਆਰਾ ਪ੍ਰਾਪਤ ਕੀਤੇ ਗਏ ਦਸਤਾਵੇਜ਼ ਅਨੁਸਾਰ 2026 ਵਿਸ਼ਵ ਕੱਪ ਲਈ ਫੀਫਾ ਦੀਆਂ ਖੇਡਾਂ ਦੀ ਮੇਜ਼ਬਾਨੀ ਵਿਚ ਸ਼ਹਿਰ ਵੱਲੋਂ ਚੁੱਕੀਆਂ ਜ਼ਿੰਮੇਵਾਰੀਆਂ ਦਾ ਪਤਾ ਲੱਗਿਆ ਹੈ। ਇਨ੍ਹਾਂ ਵਿਚ ਟੈਕਸ ਛੋਟਾਂ ਅਤੇ ਟਿਕਟ ਧਾਰਕਾਂ ਲਈ ਜਨਤਕ ਆਵਾਜਾਈ ਦੇ ਕਿਰਾਏ ਮੁਫ਼ਤ ਕੀਤੇ ਜਾਣੇ ਸ਼ਾਮਿਲ ਹਨ। ਸ਼ਰਤਾਂ ਦੇ ਤਹਿਤ ਟੋਰਾਂਟੋ ਸ਼ਹਿਰ ਇਨ੍ਹਾਂ ਖੇਡਾਂ ਦੇ ਬਹੁਤ ਸਾਰੇ ਖਰਚਿਆਂ ਨੂੰ ਝੱਲਣ ਲਈ ਜ਼ਿੰਮੇਵਾਰ ਹੈ, ਜਿਸ ਵਿਚ ਫੀਫਾ ਨੂੰ ਦਫ਼ਤਰੀ ਥਾਂ ਅਤੇ ਉੱਚਤਮ ਕੁਆਲਿਟੀ ਦੇ ਉਪਕਰਨ ਪ੍ਰਦਾਨ ਕਰਨਾ ਸ਼ਾਮਿਲ ਹੈ। ਸ਼ਹਿਰ ਦੀ ਸੁੰਦਰਤਾ ਖੇਡਾਂ ਦੌਰਾਨ ਪਾਸ ਧਾਰਕਾਂ, ਟਿਕਟ ਧਾਰਕਾਂ ਅਤੇ ਮੀਡੀਆ ਲਈ ਮੁਫ਼ਤ ਜਨਤਕ ਆਵਾਜਾਈ, ਟਿਕਟ ਸਹੂਲਤਾਂ ਸਥਾਪਿਤ ਕਰਨ ਅਤੇ ਕਿਸੇ ਵੀ ਮਿਊਨਿਸਪਲ ਟੈਕਸ ਨੂੰ ਕਵਰ ਕਰਨ ਲਈ ਫੀਫਾ ਦਾ ਖਰਚਾ ਹੋ ਸਕਦਾ ਹੈ। ਫੀਫਾ ਵਿਸ਼ਵ ਕੱਪ 2026 ਦੌਰਾਨ ਟੋਰਾਂਟੋ 6 ਮੈਚਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਖੇਡਾਂ ਦੀ ਮੇਜ਼ਬਾਨੀ ਕਰਨ ਦਾ ਸੌਦਾ ਪਿਛਲੇ ਪ੍ਰਸ਼ਾਸਨ ਨੇ ਵੀ ਕੀਤਾ ਸੀ ਅਤੇ ਇਸ ਜਾਣਕਾਰੀ ਨੂੰ ਗੁਪਤ ਰੱਖੇ ਜਾਂ ਸ਼ਹਿਰ ਉੱਪਰ ਪੈ ਰਹੇ ਭਾਰੀ ਖਰਚਿਆਂ ਕਰਕੇ ਇਸ ਫੈਸਲੇ ਦੀ ਆਲੋਚਨਾ ਵੀ ਹੋ ਰਹੀ ਹੈ। ਖੇਡਾਂ ਦੀ ਮੇਜ਼ਬਾਨੀ ਦੀ ਅੰਦਾਜ਼ਨ ਲਾਗਤ ਹੁਣ ਲਗਭਗ $380 million ਹੋ ਗਈ ਹੈ। ਸੂਬਾਈ ਸਰਕਾਰ ਨੇ ਲਾਗਤ ਲਈ $97 million ਦੀ ਵਚਨਬੱਧਤਾ ਕੀਤੀ ਹੈ, ਜਦਕਿ ਫੈਡਰਲ ਸਰਕਾਰ ਵੱਲੋਂ ਅਜੇ ਵੀ ਉਸ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਬਾਰੇ ਐਲਾਨ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਪਰ।
ਯੂਰਕ ਰੀਜਨਲ ਪੁਲਿਸ ਨੇ ਮਾਰਕਮ ਦੇ ਇੱਕ ਚੌਰਾਹੇ ਤੇ ਨਸ਼ੇ ਦੀ ਹਾਲਤ ਵਿੱਚ ਤੇਜ਼ ਰਫ਼ਤਾਰ ਚਲਾਈ ਜਾ ਰਹੀ ਕਾਰ ਦੇ ਹਾਦਸੇ ਗ੍ਰਸਤ ਹੋ ਜਾਣ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਦੇ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਇਹ ਕਾਰ ਬੇਕਾਬੂ ਹੋਣ ਕਰਕੇ ਸੜਕ ਉੱਤੇ ਹੀ ਘੁੰਮ ਗਈ ਸੀ। ਪੁਲਿਸ ਨੇ ਦੱਸਿਆ ਹੈ ਕਿ ਇਹ ਘਟਨਾ 4 ਮਾਰਚ ਨੂੰ ਦੁਪਹਿਰ 2 ਵਜੇ ਵੁੱਡਬਾਈਨ ਅਤੇ ਸਟੀਲਜ਼ ਐਵੇਨਿਊ ਦੇ ਖੇਤਰ ਵਿੱਚ ਵਾਪਰੀ। ਬੁੱਧਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਚਿੱਟੇ ਰੰਗ ਦੀ ਇਹ ਕਾਰ ਚੌਰਾਹੇ ਤੇ ਖੱਬੇ ਪਾਸੇ ਮੁੜਦੀ ਹੈ ਅਤੇ ਫਿਰ ਆਲੇ ਦੁਆਲੇ ਘੁੰਮਦੀ ਦੇਖੀ ਗਈ ਹੈ। ਉਸੇ ਸਮੇਂ ਉੱਥੇ ਮੌਜੂਦ ਪੁਲਿਸ ਕਾਰ ਡਰਾਈਵਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ। ਫਿਰ 20 ਸਾਲਾਂ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ ਵਧੇਰੇ ਹੋਣ ਕਰਕੇ ਉਸਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ। 22 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਨੂੰ ਡਰਾਈਵਿੰਗ ਕਰਦੇ ਸਮੇਂ ਇੱਕ ਤੁਪਕਾ ਵੀ ਅਲਕੋਹਲ ਪੀਤੇ ਹੋਣ ਦੀ ਖੋਲ ਨਹੀਂ ਹੈ। ਪੁਲਿਸ ਨੇ ਕਿਹਾ ਕਿ ਖਤਰਨਾਕ ਡਰਾਈਵਿੰਗ ਕਰਦੇ ਹੋਏ ਫੜੇ ਜਾਣ ਵਾਲੇ ਸਾਰੇ ਨਵੇਂ ਡਰਾਈਵਰਾਂ ਤੋਂ ਵੱਧ ਜੁਰਮਾਨਾ ਲਿਆ ਜਾਂਦਾ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਇੱਕ ਡਾਊਨਟਾਊਨ ਪਾਰਕਿੰਗ ਗੈਰੇਜ ਦੇ ਅੰਦਰ ਟੋਰਾਂਟੋ ਪੁਲਿਸ ਦੇ ਅਧਿਕਾਰੀ ਨੂੰ ਕਤਲ ਕਰਨ ਦੇ ਦੋਸ਼ੀ ਦੇ ਮੁਕਦਮੇ ਵਿੱਚ ਇੱਕ ਜ਼ਿਊਰੀ ਨੂੰ ਬੁੱਧਵਾਰ ਨੂੰ ਇੱਕ ਕਤਲ ਦੀ ਵੀਡੀਓ ਦਿਖਾਈ ਗਈ ਹੈ। ਡਿਟੈਕਟਿਵ ਕਾਂਸਟੇਬਲ ਐਡਮ ਟੇਲਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਹ ਵੀਡੀਓ ਵਿੱਚ ਕਾਂਸਟ ਜੈਫਰੀ ਨਾਰਥਰਪ ਨੂੰ ਵਾਹਨ ਦੀ ਟੱਕਰ ਮਾਰੀ ਗਈ ਅਤੇ ਫਿਰ ਇਸ ਦੇ ਹੇਠਾਂ ਉਸ ਨੂੰ ਕੁਚਲ ਵੀ ਦਿੱਤਾ ਗਿਆ ਸੀ। ਫਿਰ ਨਾਰਥਰਪ ਦੇ ਸਾਥੀ ਨੂੰ ਉਸ ਦੀ ਮਦਦ ਦੇਣ ਵਾਸਤੇ ਆਉਂਦੇ ਦਿਖਾਈ ਦਿੰਦੇ ਹਨ। ਇਹ ਵਾਹਨ ਉਮਰ ਜ਼ਮੀਰ ਦੁਆਰਾ ਚਲਾਇਆ ਗਿਆ ਸੀ ਅਤੇ ਉਸ ਨੂੰ ਨਾਰਥਰਪ ਦੀ ਮੌਤ ਵਿੱਚ ਪਹਿਲੀ ਡਿਗਰੀ ਕਤਲ ਲਈ ਦੋਸ਼ੀ ਨਹੀਂ ਮੰਨਿਆ ਹੈ। ਅਨੁਭਵੀ ਪੁਲਿਸ ਅਧਿਕਾਰੀ 2 ਜੁਲਾਈ 2021 ਨੂੰ ਸਿਟੀ ਹਾਲ ਪਿੱਛੇ ਸ਼ੁਰੇਬਾਜ਼ੀ ਦੀ ਘਟਨਾ ਦੀ ਜਾਂਚ ਕਰਨ ਗਿਆ ਸੀ ਜਦੋਂ ਉਸ ਉੱਪਰ ਇਹ ਹਮਲਾ ਕੀਤਾ ਗਿਆ। ਬੁੱਧਵਾਰ ਨੂੰ ਬਚਾ 770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ। ਟੋਰਾਂਟੋ ਦੇ ਫੀਫਾ ਵਿਸ਼ਵ ਕੱਪ ਨੂੰ ਦਿੱਤੀਆਂ ਮੁਫ਼ਤ ਆਸਿਫ ਸਪੇਸ ਅਤੇ ਟੈਕਸ ਬ੍ਰੇਕ ਵਰਗੀਆਂ ਰਿਆਇਤਾਂ। ਨਸ਼ੇ ਦੇ ਪ੍ਰਭਾਵ ਹੇਠ ਚਲਾਈ ਜਾ ਰਹੀ ਕਾਰ ਹਾਦਸਾ ਗ੍ਰਸਤ, ਘਟਨਾ ਦਾ ਵੀਡੀਓ ਆਇਆ ਸਾਹਮਣੇ। ਟੋਰਾਂਟੋ ਪੁਲਿਸ ਦੇ ਕਤਲ ਦੇ ਦੋਸ਼ੀ ਵਿਅਕਤੀ ਦੇ ਮੁਕਦਮੇ ਵਿੱਚ ਜੱਜਾਂ ਨੇ ਘਟਨਾ ਦੀ ਵੀਡੀਓ ਦਿਖਾਈ। ਮੈਕਸੀਕੋ ਗੋਲੀਬਾਰੀ ਦਾ ਸ਼ਿਕਾਰ ਹੋਈ ਕੈਨੇਡੀਅਨ ਔਰਤ ਦੀ ਪਛਾਣ ਹੋਈ ਜਾਰੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਵਾਧੂ ਖਰਚਿਆਂ ਦੀ ਭਰਪਾਈ ਕਰਨ ਲਈ ਜਨਤਾ ਤੇ ਟੈਕਸਾਂ ਦਾ ਬੋਝ ਪਾਉਣ ਵਾਲੇ ਟੋਰਾਂਟੋ ਸ਼ਹਿਰ ਕੋਲ ਫੀਫਾ
9057931338 आपके किचन की तमाम जरूरियात एक ही छत तले। फ्रूट्स एंड वेजिटेबल्स, ग्रोसरीज एंड स्टिफल्स, ब्रेड डेयरी एंड एग, बेवरेज एंड कन्फेक्शनरी, ब्रांडेड फूड्स, पर्सनल केयर एंड हाउसहोल्ड, स्वीट्स एंड समोसास। Order now for in-store free pickup. 9057931338. Home delivery is also available. Asian Food Center. 9057931338. Asian Food Center.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ 21 ਮਾਰਚ 2024 ਥਰਸਡੇ, ਵੀਰਵਾਰ ਔਰ ਸਵੇਰ ਦੇ 7:09 ਦਾ ਸਮਾਂ। ਇੱਕ ਮਿਊਜ਼ੀਅਮ ਦੀ ਖਬਰ ਜਾਂ ਅੱਜ ਦੀ ਗੱਲਬਾਤ ਜਾਂ ਕਹਿੰਦੇ ਹੁੰਦੇ ਆ ਕਿ ਸ਼ੁਰੂਆਤੀ ਦੋ ਬੋਲ ਸ਼ੁਰੂ ਕਰਦੇ ਹਾਂ ਬੋਲਣੇ। ਨਿਊਯਾਰਕ ਦੇ ਵਿੱਚ ਬ੍ਰੋਂਕਸ ਮਿਊਜ਼ੀਅਮ ਹੈ, ਨਿਊਯਾਰਕ ਦਾ ਬ੍ਰੋਂਕਸ ਮਿਊਜ਼ੀਅਮ ਹੈ। ਮੈਂ ਇੱਕ ਸਾਇੰਸ ਵਾਲਾ ਪੇਜ ਫਾਲੋ ਕਰਦਾ ਹੁੰਦਾ, ਦ ਬ੍ਰੋਂਕਸ ਮਿਊਜ਼ੀਅਮ ਆਫ ਦ ਆਰਟਸ। ਇਸ ਮਿਊਜ਼ੀਅਮ ਨੇ 1963 ਵਿੱਚ ਇੱਕ ਖਾਨਾ ਬਣਾਇਆ ਤੇ ਐਗਜ਼ਿਬਿਟ ਰੱਖੀ ਸੀ। ਉਹਦੇ ਬਾਹਰ ਲਿਖਿਆ ਸੀ ਦ ਮੋਸਟ ਡੇਂਜਰਸ ਐਨੀਮਲ, ਤੇ ਲੋਕ ਅੱਗੇ ਜਾ ਕੇ ਦੇਖਦੇ ਸੀ ਵੀ ਸਭ ਤੋਂ ਖਤਰਨਾਕ ਜਾਨਵਰ ਕਿਹੜਾ, ਆਪਾਂ ਉਸ ਪਿੰਜਰੇ ਨੂੰ ਵੇਖ ਕੇ ਆਈਏ। ਜਦੋਂ ਪਿੰਜਰੇ ਦੇ ਮੂਹਰੇ ਜਾ ਕੇ ਖੜਦੇ ਸੀ ਤਾਂ ਉਥੇ ਸ਼ੀਸ਼ਾ ਲੱਗਿਆ ਹੋਇਆ ਸੀ। ਮਨੁੱਖ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ। ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਨੁੱਖੀ ਜਾਨਾਂ ਲੈਣ ਵਾਲਾ ਜੀਵ ਮੱਛਰ ਨੂੰ ਸਮਝਿਆ ਜਾਂਦਾ। ਮੱਛਰ ਮਨੁੱਖੀ ਜਾਨਾਂ ਲੈਣ ਦੇ ਹਿਸਾਬ ਨਾਲ ਹੁਣ ਤੱਕ ਦਾ ਸਭ ਤੋਂ ਖਤਰਨਾਕ ਜੀਵ ਹੈ। ਸਭ ਤੋਂ ਖਤਰਨਾਕ ਜੀਵ ਦੀ ਭਾਲ ਕਰਦਾ ਕਰਦਾ ਬੰਦਾ ਆਪਣੇ ਆਪ ਨੂੰ ਜਸਟੀਫਾਈ ਕਰਦਾ। ਜਦੋਂ ਕਿਸੇ ਮੁਕਾਮ ਤੇ ਜਾ ਕੇ ਖੜਦਾ ਤੇ ਉਹਨੂੰ ਹੈਰਾਨੀ ਬਿਲਕੁਲ ਵੀ ਨਹੀਂ ਹੁੰਦੀ ਜਦੋਂ ਸਭ ਤੋਂ ਖਤਰਨਾਕ ਕ੍ਰੀਏਚਰ ਦੇ ਤੌਰ ਤੇ ਅਸੀਂ ਆਪਣੀ ਪਛਾਣ ਕਰਦੇ ਹਾਂ। ਔਰ ਇਹਦੇ ਵਿੱਚ ਜੋ ਹੋ ਰਿਹਾ ਉਹ ਸਾਡੇ ਵੀ ਹੱਥ ਵਿੱਚ ਨਹੀਂ। ਅਸੀਂ ਇੰਨੇ ਖਤਰਨਾਕ ਕਿਉਂ ਬਣ ਗਏ ਹਾਂ ਜਾਂ ਕਿਉਂ ਹੋ ਗਏ ਹਾਂ? ਉਹਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਨੇ। ਇੱਕ ਤਾਂ ਮਨੁੱਖ ਜਿਹੜਾ ਉਹ ਪ੍ਰੀ ਮੈਚਿਓਰ ਪੈਦਾ ਹੁੰਦਾ। ਅਸੀਂ ਜਦੋਂ ਪੈਦਾ ਹੁੰਦੇ ਹਾਂ ਆਪ ਪਾਸਾ ਲੈਣ ਜੋਗੇ ਵੀ ਨਹੀਂ ਹੁੰਦੇ। ਬਾਕੀ ਜੀਵਾਂ ਦੇ ਬੱਚੇ ਜਨਮ ਤੋਂ ਕੁਝ ਹੀ ਘੰਟਿਆਂ ਬਾਅਦ ਆਪਣੇ ਮਾਂ ਪਿਓ ਦੇ ਨਾਲ ਸਫ਼ਰਾਂ ਤੇ ਨਿਕਲ ਜਾਂਦੇ ਨੇ ਤੇ ਤਕਰੀਬਨ ਉਹ ਖੁਰਾਕ ਵੀ ਖਾਣ ਲੱਗ ਜਾਂਦੇ ਨੇ। ਠੀਕ ਹੈ, ਪਹਿਲੀ ਸਟੇਜ ਤੇ ਉਹ ਦੁੱਧ ਵੀ ਪੀਂਦੇ ਨੇ ਪਰ ਦੁੱਧ ਵੀ ਛੇਤੀ ਉਹ ਛੱਡ ਜਾਂਦੇ ਆ। ਅਸੀਂ ਆਪਣਾ ਦੁੱਧ ਪੀਂਦੇ ਪਿਲਾਉਂਦਿਆਂ ਹੋਰਾਂ ਜਾਨਵਰਾਂ ਦਾ ਦੁੱਧ ਸਾਰੀ ਜ਼ਿੰਦਗੀ ਪੀਂਦੇ ਆ। ਉਹ ਦੁੱਧ ਨੂੰ ਪਵਿੱਤਰਤਾ ਨਾਲ ਵੀ ਜੋੜਿਆ, ਉਹਦੇ ਨਾਲ ਧਾਰਮਿਕ ਸਥਾਨਾਂ ਦੇ ਉੱਤੇ ਅਸੀਂ ਫਰਸ਼ ਵੀ ਧੋਣ ਦਾ ਕੰਮ ਕਰਦੇ ਹਾਂ, ਕਿਤੇ ਦੀ ਕਿਤੇ ਜਾਈ ਜਾਂਦੇ ਹਾਂ। ਮਨ ਦੇ ਵਹਿਮ ਹੈ, ਅੰਦਰੋਂ ਮਨੁੱਖ ਘਬਰਾਇਆ ਹੋਇਆ, ਬੇਹੱਦ ਘਬਰਾਇਆ ਹੋਇਆ ਤੇ ਇਹਨੂੰ ਔੜ ਪੋੜ ਬੜੇ ਕਰਨੇ ਪੈਂਦੇ ਆ। ਕਿੰਨੇ ਰੱਬ ਬਣਾਏ, ਕਿੰਨੇ ਦੇਵਤੇ ਬਣਾਏ, ਕਿੰਨੇ ਕਾਨੂੰਨ ਲਿਖੇ, ਕਿੰਨੀਆਂ ਕਿਤਾਬਾਂ ਲਿਖੀਆਂ, ਹੈ ਕੋਈ ਪਾਰ ਤਾਰਾ? ਕੋਈ ਢੇਰਾਂ ਦੇ ਢੇਰ, ਗੱਡਿਆਂ ਦੇ ਗੱਡੇ ਲੱਦੇ ਪਏ ਨੇ, ਕਿਉਂਕਿ ਪਤਾ ਹੈ ਕਿ ਮੈਨੂੰ ਆਪਣੀ ਸੋਝੀ ਨੂੰ ਜਾਂ ਆਪਣੇ ਦਿਮਾਗ ਨੂੰ ਸਹੀ ਢੰਗ ਨਾਲ ਵਰਤਣ ਦੀ ਇਮਾਨਦਾਰੀ ਆਪਣੇ ਅੰਦਰ ਪੈਦਾ ਕਰਨੀ ਪਵੇਗੀ ਤੇ ਬਹੁਤ ਵੱਡਾ ਇਹ ਇੱਕ ਸਵਾਲ ਬਣ ਚੁੱਕਿਆ। ਤੇ ਮੈਂ ਤਾਂ ਆਪ ਵੀ ਸੋਚਦਾ ਹੁੰਦਾ ਕਿ ਅਜੋਕਾ ਮਨੁੱਖ ਹੋਮੋਸੇਪੀਅਨਸ, ਮੋਸਟ ਸਿਆਣਾ, ਮੋਸਟ ਇੰਟੈਲੀਜੈਂਟ ਕ੍ਰੀਏਚਰ, ਬੜੀ ਦੁਬਿਧਾ ਦਾ ਸ਼ਿਕਾਰ ਹੈ, ਬਹੁਤ ਦੁਬਿਧਾ ਦਾ ਸ਼ਿਕਾਰ ਹੈ। ਖੈਰ, 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਅੱਜ ਮੈਂ ਇਸ ਨੰਬਰ ਦੇ ਮੁਤਲਕ ਹੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਹਿਲਾਂ ਦੋ ਨੰਬਰ ਹੋਰ ਦੱਸ ਦਿੰਦਾ, ਫਿਰ ਇਸੇ ਨੰਬਰ ਤੇ ਆਉਂਗਾ ਕਿ 1778 ਦਾ ਸਮੱਸਿਆ ਕੀ ਹੈ। 647-872-4900 ਨੰਬਰ ਤੇ ਡਾਇਲ ਕਰੋਗੇ ਤਾਂ ਤੁਸੀਂ ਇਹ ਰੇਡੀਓ ਦਾ ਪ੍ਰੋਗਰਾਮ ਟੈਲੀਫੋਨ ਜ਼ਰੀਏ ਵੀ ਸੁਣ ਸਕਦੇ ਹੋ। ਤੇ ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ, 647-242-4746, 647-242-4746 ਸ਼ਾਜ਼ੀਆ ਮਲਿਕ ਜੀ ਦਾ ਨੰਬਰ ਹੈ। ਤੁਸੀਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ ਜੇਕਰ ਸਾਡੇ ਪ੍ਰੋਗਰਾਮਾਂ ਦੇ ਵਿਚ ਇਸ਼ਤਿਹਾਰ ਦੇਣੇ ਹੋਣ, ਸਪੌਂਸਰਸ਼ਿਪ ਦੇਣੀ ਹੋਵੇ। ਤੇ 1778 ਦਾ ਮਾਮਲਾ, 416-620-1778 ਇਸ ਨੰਬਰ ਦੀ ਸਮੱਸਿਆ ਮੈਨੂੰ ਇਹ ਹੈ ਕਿ ਇਹਦੇ ਰਾਹੀਂ ਤੁਸੀਂ ਫੋਨ ਕਰ ਸਕਦੇ ਹੋ, ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਹੁਣ ਰੇਡੀਓ ਦੇ ਉੱਤੇ ਜਦੋਂ ਕੋਈ ਪ੍ਰੋਗਰਾਮ ਚੱਲਦਾ, ਅੱਜ ਮੈਂ ਸ਼ਿਕਾਇਤ ਕਰਨੀ ਹੈ ਸੁਣਨ ਵਾਲਿਆਂ ਦੇ ਨਾਲ। ਔਰ ਸਪੈਸ਼ਲੀ ਇੱਕ ਅੰਗਰੇਜ਼ੀ ਦੀ ਕਵਿਤਾ ਹੁੰਦੀ ਸੀ ਦ ਸਾਇਲੈਂਟ ਸਪੈਕਟੇਟਰ, ਹੁਣ ਇੱਥੇ ਮੈਂ ਦ ਸਾਇਲੈਂਟ ਲਿਸਨਰ ਨਾਲ ਗੱਲ ਕਰ ਰਿਹਾ, ਦੋਜ਼ ਹੂ ਲਿਸਨ ਬਟ ਸਾਇਲੈਂਟਲੀ। ਮੈਨੂੰ ਟੈਕਸਟ ਵੀ ਆਉਂਦੇ ਆ, ਬਹੁਤ ਖੂਬਸੂਰਤ ਕੱਲ ਵੀ ਕਵਲਜੀਤ ਦੀ ਬਹੁਤ ਲੰਬੀ ਕਾਲ ਆਈ, ਬੜੀਆਂ ਦਿਲ ਦੀਆਂ ਗੱਲਾਂ ਹੋਈਆਂ, ਨਜ਼ਾਰੇ ਆ ਗਏ ਕਿ ਸ਼ੋਅ ਕਰਨ ਦਾ ਮਜ਼ਾ ਆਉਂਦਾ ਕਿ ਕੋਈ ਸੁਣਨ ਵਾਲਾ ਬੈਠਾ। ਪਰ ਸਲ ਸਾਹਿਬ ਨਾਲ ਗੱਲ ਹੋਈ, ਉਨ੍ਹਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ ਕਿ ਪ੍ਰੋਗਰਾਮ ਸੱਚਮੁੱਚ ਸੁਣਨ ਯੋਗ ਹੈ। ਤੇ ਫਿਰ ਮੈਂ ਆਪਣੀ ਸ਼ਿਕਾਇਤ ਦੇ ਉੱਤੇ ਆਇਆ ਕਿ ਮੇਰੇ ਪ੍ਰੋਗਰਾਮ ਦੇ ਵਿਚ ਕਾਲ ਕਿਉਂ ਨਹੀਂ ਆਉਂਦੀ, ਤੇ ਉਨ੍ਹਾਂ ਨੇ ਉਹੀ ਗੱਲ ਦੱਸੀ ਜਿਹੜੀ ਮੈਨੂੰ ਅੱਗੇ ਵੀ ਤਜਰਬੇ ਚ ਪਤਾ ਹੈ। ਉਹ ਕਹਿੰਦੇ ਜਾਂ ਤਾਂ ਪ੍ਰੋਗਰਾਮ ਇੰਨਾ ਵਧੀਆ
ਕਰਿਆ,
ਇੰਨਾ ਵਧੀਆ ਪ੍ਰੋਗਰਾਮ ਨਾ ਕਰਿਆ ਕਰੋ ਕਿ ਉਹਦੇ ਵਿੱਚ ਅਸੀਂ ਸ਼ਾਮਲ ਹੀ ਨਹੀਂ ਹੋ ਸਕਦੇ। ਸਾਨੂੰ ਇਹ ਹੁੰਦਾ ਕਿ ਸੁਣਨ ਵਾਲੀ ਗੱਲ ਹੈ, ਇਹਨੂੰ ਸੁਣੋ ਧਿਆਨ ਨਾਲ, ਕਿਉਂਕਿ ਗੱਲਾਂ ਹੀ ਆਪਾਂ ਉਹੋ ਜਿਹੀਆਂ ਕੱਢ ਕੇ ਲਿਆਉਂਦੇ ਹਾਂ ਜਾਂ ਮਹਿਮਾਨ ਉਹੋ ਜਿਹੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਭੋਰਾ ਵੀ ਕੋਈ ਡਿਸਟਰਬ ਨਹੀਂ ਕਰਨਾ ਚਾਹੁੰਦਾ। ਬਹੁਤੀ ਵਾਰ ਮੈਨੂੰ ਕੋਈ ਕੁਝ ਲਿਖ ਕੇ ਭੇਜ ਦਵੇ। ਇਕ ਵਾਰ ਖਹਿਰਾ ਸਾਹਿਬ ਨੇ ਲਿਖਿਆ, ਕਹਿੰਦੇ ਬਾ ਕਮਾਲ ਗੱਲਬਾਤ ਹੋ ਰਹੀ ਹੈ, ਇਸ ਗੱਲਬਾਤ ਨੂੰ ਅਸੀਂ ਵਿਘਨ ਨਹੀਂ ਪਾਉਣਾ ਚਾਹੁੰਦੇ, ਇਹ ਚੱਲਦੀ ਰਹੇ। ਦੂਜੀ ਗੱਲ ਹੈ ਕਿ ਨੰਬਰ ਲਏ ਬਿਨਾਂ ਬੰਦਾ ਪਾਸ ਨਹੀਂ ਹੁੰਦਾ। ਆਪਾਂ ਸਾਰਿਆਂ ਨੂੰ ਆਦਤ ਹੈ ਕਿੰਨੇ ਨੰਬਰ ਆਏ, ਕਿੰਨੇ ਨੰਬਰ, ਮਾਰਕਸ ਮਾਰਕਸ ਮਾਰਕਸ। ਹੁਣ ਮੇਰੇ ਸ਼ੁਰੂ ਤੋਂ ਸੁਭਾਅ ਇਹ ਰਿਹਾ ਕਿ ਮੇਰੇ ਕਾਲਜ ਦੇ ਦਿਨਾਂ ਦੇ ਵਿਚ ਮੈਂ 43% ਤੋਂ ਜ਼ਿਆਦਾ ਦੀ ਲਿਮਿਟ ਰੱਖੀ ਹੋਈ ਸੀ ਕਿ ਇਸ ਤੋਂ ਜ਼ਿਆਦਾ ਨੰਬਰ ਨਹੀਂ ਲੈਣੇ। ਮੇਰੀ ਹੁਣ ਤੱਕ ਦੀ ਸਮੱਸਿਆ ਇਹ ਹੈ ਕਿ ਮੈਂ ਜਾਣ ਬੁੱਝ ਕੇ ਆਪਣੇ ਪੇਪਰ ਅਧੂਰੇ ਛੱਡ ਕੇ ਆਉਂਦਾ ਰਿਹਾ, ਕਿਉਂਕਿ ਮੈਂ ਇਹ ਨੰਬਰ ਦੇਣ ਵਾਲੀ ਵਿਵਸਥਾ ਦੇ ਵਿਚ, ਪ੍ਰਬੰਧ ਦੇ ਵਿਚ, ਪ੍ਰਣਾਲੀ ਚ ਜਾਂ ਇਸ ਸਿਸਟਮ ਦੇ ਵਿਚ ਕਦੇ ਯਕੀਨ ਹੀ ਨਹੀਂ ਕੀਤਾ। ਸ਼ੁਰੂ ਤੋਂ 10ਵੀਂ ਤੱਕ ਮੈਨੂੰ ਇਹ ਹੁੰਦਾ ਸੀ ਬੱਚਿਆਂ ਵਾਂਗ ਵੀ ਪੜ੍ਹੋ, ਪਰ ਬਹੁਤਾ ਪੜ੍ਹਨ ਨੂੰ ਜੀ ਨਹੀਂ ਸੀ ਕਰਦਾ। ਉਹ ਤੋਂ ਬਾਅਦ ਜਦੋਂ ਪੜ੍ਹਨਾ ਆ ਗਿਆ ਤੇ ਫਿਰ ਮੈਂ ਲਿਖਣਾ ਛੱਡ ਦਿੱਤਾ। ਪੇਪਰ ਦੇ ਵਿਚ ਮੈਂ ਤਕਰੀਬਨ 40-50 ਮਿੰਟਾਂ ਬਾਅਦ ਉੱਠ ਕੇ ਖੜਾ ਹੋ ਜਾਂਦਾ ਸੀ 3 ਘੰਟਿਆਂ ਦੇ ਪੇਪਰ ਚ, ਤੇ ਮੇਰੀਆਂ ਟੀਚਰਸ ਮੈਨੂੰ ਬਹੁਤ ਲਾਈਕ ਕਰਦੀਆਂ ਸੀ, ਸਪੈਸ਼ਲੀ ਅੰਗਰੇਜ਼ੀ ਵਾਲੀਆਂ ਕਾਲਜ ਦੇ ਵਿਚ। ਉਨ੍ਹਾਂ ਨੇ ਕਹਿਣਾ ਬੇਟਾ ਪਲੀਜ਼ ਤੂੰ ਬੈਠ ਜਾ, ਬੈਠ ਕੇ ਤੂੰ ਲਿਖਦਾ ਕਿਉਂ ਨਹੀਂ ਆ, ਸਿਰਫ ਇੱਕ ਪੇਜ। ਮੈਂ ਕਿਹਾ ਮੈਡਮ ਮੇਰੇ ਇਹਦੇ ਨਾਲ ਨੰਬਰ ਪੂਰੇ ਹੋ ਗਏ, ਘਰਦਿਆਂ ਦਾ ਪੈਸਾ ਬਚ ਗਿਆ, ਤੇ ਕਹਿੰਦੇ ਹੋਰ ਨੰਬਰ ਕਿਉਂ ਨਹੀਂ ਲੈਣੇ। ਮੈਂ ਕਿਹਾ ਇਹ ਨੰਬਰ ਕਿਸੇ ਕੰਮ ਨਹੀਂ ਆਉਂਦੇ, ਤੇ ਨਾ ਹੀ ਮੈਂ ਇਹ ਨੰਬਰਾਂ ਦੀ ਪ੍ਰਣਾਲੀ ਦੇ ਨਾਲ ਕਦੇ ਆਪਣੇ ਆਪ ਨੂੰ ਸਹੀ ਸਿੱਧ ਕਰਨਾ, ਇਹ ਵਿਵਸਥਾ ਹੀ ਠੀਕ ਨਹੀਂ ਹੈ। ਤੇ ਕਹਿੰਦੇ ਇੱਦਾਂ ਤਾਂ ਤੂੰ ਆਪਣੀ ਜ਼ਿੰਦਗੀ ਨੂੰ ਖਰਾਬ ਕਰੇਗਾ ਬੇਟਾ, ਤੈਨੂੰ ਨਾ ਅੱਗੇ ਦਾਖਲੇ ਮਿਲਣੇ। ਤੇ ਮੈਂ ਇੱਕ ਸਾਲ ਬੀ ਏ ਦੇ ਵਿਚ 43 ਤੇ ਦੂਜੇ ਸਾਲ 45% ਨੰਬਰ ਲਏ। ਮੈਨੂੰ ਕਹਿੰਦੇ ਅੰਗਰੇਜ਼ੀ ਦੀ ਐਮ ਏ ਕਰਨੀ ਹੈ ਤੇ ਘੱਟੋ ਘੱਟ 50% ਚਾਹੀਦੇ ਸੀ, ਹੁਣ ਤੂੰ ਇਹ ਐਗਰੀਗੇਟ ਕਰਕੇ ਤੈਨੂੰ ਅਗਲੀ ਵਾਰੀ ਬੀ ਏ 3rd ਈਅਰ ਦੇ ਵਿਚ 60% ਤੱਕ ਨੰਬਰ ਲੈਣੇ ਪੈਣਗੇ ਤਾਂ ਤੇਰਾ ਘਾਟਾ ਪੂਰਾ ਹੋਊ। ਉਹ ਮੈਨੂੰ ਪਤਾ ਹੀ ਨਹੀਂ ਸੀ। ਫਿਰ ਮੈਂ ਉਸ ਸਾਲ 60% ਨੰਬਰ ਲੈ ਲਏ। ਫਿਰ ਬੀ ਏ ਕਰਕੇ ਮੈਂ ਜਰਮਨ ਸਿੱਖਣ ਲੱਗ ਗਿਆ, ਫਿਰ ਮੈਂ ਉਹ ਵੀ ਛੱਡ ਦਿੱਤੀ, ਅੰਗਰੇਜ਼ੀ ਦੀ ਐਮ ਏ ਵੀ ਛੱਡ ਦਿੱਤੀ। ਫਿਰ ਮੈਂ ਇਧਰ ਉਧਰ ਹੋਰ ਕਿਤਾਬਾਂ ਪੜ੍ਹਦਾ ਰਿਹਾ, 2 ਸਾਲ ਮੈਂ ਪੜ੍ਹਾਈ ਨਾ ਕੀਤੀ। ਫਿਰ ਮੇਰੇ ਮਨ ਚ ਆਇਆ ਕਿ ਕਰਦੇ ਕਹਿੰਦੇ ਹੁਣ ਕਰਨਾ ਕੀ ਹੈ। ਮੈਂ ਕਿਹਾ ਜੀ ਜਰਨਲਿਜ਼ਮ ਕਰਨੀ ਹੈ ਪਰ ਕਰਨੀ ਅੰਗਰੇਜ਼ੀ ਦੀ ਹੈ। ਕਹਿੰਦੇ ਚਲੋ, ਮੈਨੂੰ ਇੰਡੀਅਨ ਐਕਸਪ੍ਰੈਸ ਜਲੰਧਰ ਚ ਬ੍ਰੇਕ ਦਵਾ ਤੀ। ਮੈਂ 4 ਮਹੀਨੇ ਕੰਮ ਕੀਤਾ ਤਾਂ ਮੈਨੂੰ ਕਹਿੰਦੇ ਕੱਲਾ ਬੀ ਏ ਕਰਕੇ ਰਹਿ ਜੇਗਾ ਤੇ ਤੈਨੂੰ ਅੱਗੇ ਤਰੱਕੀ ਨਹੀਂ ਮਿਲਣੀ ਐਡੀਟਰ ਬਣਨ ਵਾਸਤੇ। ਤਾਂ ਮੈਨੂੰ ਹੁਣੇ ਰਾਜਿੰਦਰ ਜੀ ਨੇ ਇੱਕ ਸ਼ੇਅਰ ਭੇਜਿਆ, ਲਫ਼ਜ਼ ਤੋਂ ਲਫ਼ਜ਼ ਯਹਾਂ ਧੂਪ ਨਿਕਲ ਆਤੀ ਹੈ, ਲਫ਼ਜ਼ ਤੋਂ ਲਫ਼ਜ਼ ਯਹਾਂ ਧੂਪ ਨਿਕਲ ਆਤੀ ਹੈ, ਤੇਰੀ ਆਵਾਜ਼ ਕੀ ਬਾਰਿਸ਼ ਮੇ ਨਹਾਨੇ ਕੇ ਲੀਏ। ਵਾਹ, ਕਮਾਲ ਹੋ ਗਿਆ ਰਾਜਿੰਦਰ ਜੀ, ਰੂਹ ਖੁਸ਼ ਕਰ ਦਿੱਤੀ ਤੁਸੀਂ ਇਹ ਸ਼ੇਅਰ ਭੇਜ ਕੇ। ਤੇ ਇਹ ਮੇਰੇ ਕੋਲ ਆਉਂਦੀਆਂ ਨੇ ਚੀਜ਼ਾਂ, ਬਟ ਉਹੀ ਸਾਇਲੈਂਟ ਲਿਸਨਰਸ ਦੀ ਗੱਲ ਤੇ ਆਉਣਾ ਮੈਂ। ਤੇ ਫਿਰ ਮੈਂ ਐਮ ਏ ਕਰਨ ਵਾਸਤੇ ਜਰਨਲਿਜ਼ਮ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾਖਲ ਹੋਣਾ ਸੀ। ਉਥੇ ਇੰਟਰਵਿਊ ਔਰ ਐਂਟਰੈਂਸ ਟੈਸਟ ਦੀ ਡੇਟ ਅੱਗੇ ਪਿੱਛੇ ਪੈ ਗਈ। ਟੈਸਟ ਦੀ ਜਿੱਦੇ ਡੇਟ ਸੀ ਉਹਦੇ ਮੂਹਰੇ ਇੰਟਰਵਿਊ ਦੀ ਡੇਟ ਪੈ ਗਈ, ਤੇ ਇੰਟਰਵਿਊ ਮੂਹਰੇ ਟੈਸਟ ਦੀ, ਤੇ ਅਸੀਂ ਹੈਰਾਨ ਕਿ ਪਹਿਲਾਂ ਇੰਟਰਵਿਊ ਆ ਗਈ, ਮੁੜ ਕੇ ਟੈਸਟ ਲੈਣਗੇ ਇਹ। ਚਲੋ ਅਸੀਂ ਘਰੋਂ ਗੱਡੀ ਚੱਕੀ ਮੇਰੇ ਨਾਨਾ ਜੀ ਨਾਲ, ਅਸੀਂ ਤੁਰ ਪਏ। ਉਨ੍ਹਾਂ ਨੂੰ ਬਹੁਤ ਕਹਾਲ ਵੀ ਚੰਡੀਗੜ੍ਹ ਤੋਂ ਜਾਣਾ ਆਪਾਂ ਇੱਕ ਰਾਤ ਪਹਿਲਾਂ ਪਟਿਆਲੇ ਜਾਈਏ, ਖਬਰੇ ਰਾਹ ਦਾ ਕੋਈ ਦਿੱਕਤ ਨਾ ਆ ਜਾਵੇ, ਕੁਛ ਨਹੀਂ ਹੁੰਦਾ, ਆਪਾਂ ਇੱਥੋਂ 9 ਵਜੇ ਨੂੰ ਹੈਗਾ, 8 ਵਜੇ ਤੋਂ ਘਰੋਂ ਤੁਰੀਏ। ਮੈਂ ਪੂਰੇ ਸੂਰੇ ਟਾਈਮ ਤੇ ਤਿਆਰ ਹੋ ਕੇ ਗਿਆ, ਉਨ੍ਹਾਂ ਨੂੰ ਬੜਾ ਫਿਕਰ। ਜਦੋਂ ਅਸੀਂ ਗਏ ਤਾਂ ਨਰਿੰਦਰ ਸਿੰਘ ਕਪੂਰ ਉਦੋਂ ਸਾਡੇ ਜਰਨਲਿਜ਼ਮ ਡਿਪਾਰਟਮੈਂਟ ਦੇ ਹੈੱਡ ਸੀਗੇ, ਤੇ 10 ਵਜੇ ਪੇਪਰ ਸ਼ੁਰੂ ਹੋਣਾ ਸੀ ਐਂਟਰੈਂਸ ਦਾ। 9:30 ਅਸੀਂ ਉਨ੍ਹਾਂ ਕੋਲ ਜਾ ਕੇ ਚਾਹ ਪਾਣੀ ਪੀਣ ਦੇ ਗੱਲਾਂ ਕਰਦੇ, ਉਹ ਕਹਿੰਦੇ ਕਾਕਾ ਕਿਵੇਂ। ਮੈਂ ਕਿਹਾ ਸਰ ਵੀ ਅੱਜ ਇੰਟਰਵਿਊ ਹੈ। ਉਹ ਇੰਟਰਵਿਊ ਨਹੀਂ ਯਾਰ, ਕਹਿੰਦੇ ਉਹ ਤਾਂ ਗਲਤ ਡੇਟ ਛਪ ਗਈ, ਅੱਜ ਤਾਂ ਟੈਸਟ ਹੈ, ਤੁਸੀਂ ਪਤਾ ਨਹੀਂ ਕੀਤਾ, ਤੁਹਾਨੂੰ ਚਿੱਠੀ ਨਹੀਂ ਆਈ। ਮੈਂ ਕਿਹਾ ਮੈਨੂੰ ਤਾਂ ਕੋਈ ਚਿੱਠੀ ਨਹੀਂ ਆਈ। ਉਹ ਕਹਿੰਦੇ ਫਿਰ ਭੱਜ ਕੇ ਜਾ ਟੈਸਟ ਦੇ, ਕਹਿੰਦੇ ਉਹ ਤਾਂ ਕਮਰਾ ਬੰਦ ਕਰ ਦੇਣਾ ਉਹਨਾਂ ਨੇ। ਤੇ ਇੰਨੇ ਨੂੰ 10 ਵਜਣ ਦੇ ਕੋਈ 5 ਮਿੰਟ ਰਹਿ ਗਏ ਸੀ, ਤੇ ਮੈਂ ਉੱਠਿਆ ਤੇ ਮੈਂ ਕਿਹਾ ਸਰ ਵੀ ਮੇਰੇ ਕੋਲ ਤਾਂ ਪੈਨ ਹੈ ਨੀਗਾ। ਉਨ੍ਹਾਂ ਨੇ ਆਪਣੀ ਜੇਬ ਚੋਂ ਮੈਨੂੰ ਪੈਨ ਕੱਢ ਕੇ, ਜਾਂ ਦੌੜ ਜਾ, ਕਹਿੰਦੇ ਫਟਾਫਟ ਉੱਥੇ ਵੜ ਜਾ। ਚਲੋ ਜੀ ਮੈਂ ਪੇਪਰ ਦੇਣ ਗਿਆ ਤੇ ਉਹ ਕਹਿੰਦੇ ਯਾਰ ਇਹਨੇ ਕੋਈ ਤਿਆਰੀ ਤੁਰੀ ਕੀਤੀ ਹੈ? ਕਹਿੰਦੇ ਬਸ ਪੜ੍ਹਦਾ ਪੁੜਦਾ ਰਹਿੰਦਾ, ਹੁਣ ਤਿਆਰੀ ਤਾਂ ਇਹਨੂੰ ਮੈਂ, ਇਹ ਤਾਂ ਇੰਟਰਵਿਊ ਸੋਚ ਕੇ ਆਇਆ ਸੀ ਵੀ 15 ਦਿਨਾਂ ਬਾਅਦ ਟੈਸਟ ਹੋਣਾ। ਤੇ ਉਹੀ ਗੱਲ ਹੋਈ ਜੀ, ਮੈਂ ਅੰਦਰ ਜਾ ਕੇ ਬੈਠਿਆ ਤੇ ਮਸਾਂ ਹੀ ਕੁਛ ਦੇਰ ਬਾਅਦ ਉਹੀ ਗੱਲ ਕਿ 40-50 ਮਿੰਟਾਂ ਬਾਅਦ ਮੈਂ ਤਾਂ ਉੱਠ ਕੇ ਖੜਾ ਹੋ ਗਿਆ ਕਿ ਮੇਰਾ ਪੇਪਰ ਪੂਰਾ ਹੋ ਗਿਆ। ਤੇ ਐਗਜ਼ਾਮੀਨਰ ਨੂੰ ਬੜਾ ਲੱਗਿਆ ਇਹ ਕਿ ਇਹ ਮੁੰਡਾ ਤਾਂ ਬਈ ਕੋਈ ਸ਼ਰਾਰਤੀ ਲੱਗਦਾ ਜਿਹੜਾ ਬਾਹਰ ਜਾ ਕੇ ਪੇਪਰ ਵੇਚਦਾ ਹੋਣਾ। ਕਹਿੰਦਾ ਤੁਸੀਂ ਅੱਧੇ ਹਾਫ ਟਾਈਮ ਤੋਂ ਪਹਿਲਾਂ ਬਾਹਰ ਨਹੀਂ ਜਾ ਸਕਦੇ। ਮੈਂ ਕਿਹਾ ਜੀ ਮੈਂ ਬਹਿ ਜਾਣਾ, ਮੈਂ ਕਿਹਾ ਮੇਰਾ ਪੇਪਰ ਫੜ ਲਓ ਤਾਂ ਕਿ ਤੁਹਾਨੂੰ ਇਹ ਨਾ ਹੋਵੇ ਵੀ ਮੈਂ ਕਿਤੇ ਇਧਰ ਉਧਰੋਂ ਲਿਖਦਾ। ਆਹ ਕੁਐਸਚਨ ਪੇਪਰ ਵੀ ਲਓ ਤੇ ਆਂਸਰ ਸ਼ੀਟ ਵੀ ਲਓ ਤੇ ਮੈਂ ਇੱਥੇ ਬੈਠਾ। ਤੈਨੂੰ ਕਹਿੰਦੇ ਚਾਹੀਦਾ ਕੀ ਆ? ਮੈਂ ਕਿਹਾ ਜੀ ਕੁਛ ਖਾਸ ਨਹੀਂ, ਤੇ ਪਾਣੀ ਪਿਲਾ ਦੋ ਮੈਨੂੰ। ਤੇ ਮੈਂ ਕਿਹਾ ਜੀ ਠੀਕ ਹੈ। ਉਹਨਾਂ ਨੇ ਮੈਨੂੰ ਪਾਣੀ ਲਿਆ ਕੇ ਦਿੱਤਾ ਤੇ ਮੈਨੂੰ ਤਾਂ ਪਤਾ ਹੀ ਸੀ ਕਿ ਮੈਂ ਫਟਾਫਟ ਟਿੱਕ ਮਾਰਤੇ। ਤੇ ਬਾਕੀ ਜਿਹੜਾ 100-150 ਬੱਚਾ ਬੈਠਾ ਸੀ ਉਹਨਾਂ ਨੇ ਦੇਖਿਆ ਕਿ ਇਹ ਮੁੰਡਾ ਕੌਣ ਆ ਜਿਹੜਾ ਇੱਕ ਮਿੰਟ ਚ ਪੇਪਰ ਦੇ ਗਿਆ। ਖੈਰ ਜੀ ਜਦੋਂ ਨਤੀਜਾ ਆਇਆ ਤੇ ਮੈਂ ਉਹ ਟੈਸਟ ਚ ਟੌਪ ਕਰ ਗਿਆ, ਜਿਹੜਾ ਕਿ ਸਾਰਿਆਂ ਨੂੰ ਹੈਰਾਨੀ ਸੀ ਕਿ ਨਾ ਪੜ੍ਹਦਾ ਤੂੰ ਨਾ ਲਿਖਦਾ, ਕਿਸ ਹਿਸਾਬ ਨਾਲ ਤੇਰਾ ਕੰਮ ਕਾਰ ਚਲਾਈਏ। ਮੈਂ ਕਿਹਾ ਜੀ ਬਸ ਏਦਾਂ ਹੀ ਰਹਿਣਾ, ਨੰਬਰ ਮੈਂ ਲੈਣੇ ਨੇ। ਤੇ ਮੇਰੇ ਨਾਨਾ ਜੀ ਨੇ ਫਿਰ ਉਦੋਂ ਮੈਨੂੰ ਕਿਹਾ ਕਿ ਰਮਨ ਤੂੰ ਜ਼ਿੰਦਗੀ ਚ ਕਦੇ ਫਸਟ ਡਿਵੀਜ਼ਨ ਨਹੀਂ ਲਈ ਤੇ ਐਤਕੀ ਸਾਰੀ ਪੜ੍ਹਾਈ ਦਾ ਖਰਚਾ 60,000 ਰੁਪਏ ਆਉਣਾ। ਮੈਂ ਕਿਹਾ ਫਿਰ 1% ਨੰਬਰ 1,000 ਰੁਪਏ ਦਾ ਬਣੇਗਾ 2 ਸਾਲਾਂ ਬਾਅਦ, ਤੇ ਐਤਕੀ ਪੂਰੇ 60 ਲਵਾਂਗਾ, ਇਸ ਤੋਂ ਜ਼ਿਆਦਾ ਨਹੀਂ, ਪਰ ਘੱਟ ਵੀ ਨਹੀਂ ਤੇ ਵੱਧ ਵੀ ਨਹੀਂ। ਔਰ ਸਹੀ ਗੱਲ ਇਹ ਰਹੀ ਕਿ ਮੇਰੇ ਬਿਲਕੁਲ 60% ਨੰਬਰ ਉਦੋਂ ਆਏ। ਹੁਣ ਇਹਦੇ ਵਿਚ ਕੋਈ ਆਪੇ ਵਾਲੀ ਗੱਲ ਨਹੀਂ ਹੈ ਕਿ ਮੇਰੀ ਦਿੱਕਤ ਹੀ ਇਹ ਹੈ ਕਿ ਮੈਨੂੰ ਜਦੋਂ ਵੀ ਕਿਤੇ ਦੂਜੇ ਪੈਮਾਨੇ ਨਾਲ ਫੁੱਟਿਆਂ ਨਾਲ ਨਾਪਣ ਦੀ ਕੋਸ਼ਿਸ਼ ਹੁੰਦੀ ਹੈ ਉਹ ਸਕੇਲ ਤੇ ਮੈਂ ਫੇਲ ਹੀ ਹੋ ਜਾਂਦਾ। ਹੁਣ ਮੈਨੂੰ ਵੀ ਪਤਾ ਕਿ ਮੇਰੇ ਸੁਣਨ ਵਾਲੇ ਪ੍ਰੋਗਰਾਮ ਸੁਣਦੇ ਹੋਣਗੇ ਪਰ ਕਾਲ ਨਹੀਂ ਆਉਂਦੀ। ਫਿਰ ਮੈਂ ਸੋਚਿਆ ਵੀ ਯਾਰ ਆਪਾਂ ਟੌਪਿਕ ਦਾ ਲੈਵਲ ਘਟਾ ਦਿੰਦੇ ਹਾਂ, ਆਪਾਂ ਗੈਸਟ ਨਹੀਂ ਬੁਲਾਇਆ ਕਰਨੇ, ਸਾਗ ਚ ਘਿਓ ਪਾਈਏ ਕਿ ਮੱਖਣ ਪਾਈਏ, ਕੁੜੀਆਂ ਮੁੰਡਿਆਂ ਵਾਲੇ ਕੱਪੜੇ ਪਾਉਂਦੀਆਂ ਚੰਗੀਆਂ ਲੱਗਦੀਆਂ ਕਿ ਨਹੀਂ, ਕੋਈ ਇਹੋ ਜਿਹੇ ਟੌਪਿਕ ਚੱਕ ਲੈਂਦੇ ਹਾਂ ਕਿ ਪੰਜਾਬੀਆਂ ਦੀ ਸਾਰੀ ਦੁਨੀਆਂ ਦੁਸ਼ਮਣ ਬਣੀ ਪਈ ਹੈ, ਕਿ ਪੰਜਾਬ ਨੂੰ ਪੂਰਾ ਭਾਰਤ ਖਾ ਰਿਹਾ, ਕਿ ਪੰਜਾਬ ਦੇ ਸਿਆਸਤਦਾਨ ਦੁਨੀਆਂ ਦੇ ਸਾਰਿਆਂ ਤੋਂ ਮਾੜੇ ਸਿਆਸਤਦਾਨ ਨੇ, ਕੁਛ ਹੋਰ ਇੱਦਾਂ ਦੀਆਂ ਚਲੰਤ ਜਿਹੀਆਂ ਗੱਲਾਂ ਚੱਕ ਲੈਂਦੇ ਹਾਂ ਜਿਨ੍ਹਾਂ ਵਿਚ ਮੇਰੀ ਕੋਈ ਮਨਸ਼ਾ ਨਹੀਂ ਹੋਏਗੀ ਕਿ ਉਹ ਸਮਾਜ ਨੂੰ ਕਿਤੇ ਸੇਧ ਦੇਣ ਚਾਹੁਣ। ਬਸ ਇਹ ਹੈ ਵੀ ਮੇਰਾ ਛੁਟਕਾਰਾ ਪੂਰਾ ਹੋਵੇ, ਜਾਂ ਲੋਕਾਂ ਦੇ ਜਾਇਜ਼ ਨਾਜਾਇਜ਼ ਰਿਸ਼ਤਿਆਂ ਤੇ ਗੱਲ ਕਰੀਏ ਕਿ ਵਿਆਹ ਤੋਂ ਬਾਅਦ ਸਬੰਧ ਬਣਾਉਣੇ ਚੰਗੇ ਆ ਕਿ ਨਹੀਂ, ਇਹੋ ਜਿਹੇ ਛੁਟਕਾਰੇ ਵਾਲੀਆਂ ਗੱਲਾਂ ਕਰਕੇ ਦੇਖੀਏ, ਜਾਂ ਔਰਤਾਂ ਨੂੰ ਕਿਸ ਤਰ੍ਹਾਂ ਵੇਖਣਾ ਚਾਹੀਦਾ ਕਿ ਨਹੀਂ ਵੇਖਣਾ ਚਾਹੀਦਾ, ਕਿ ਕਾਲੀਆਂ ਐਨਕਾਂ ਲਾ ਕੇ ਬੱਸਾਂ ਚ ਸਫ਼ਰ ਕਰਨਾ ਚਾਹੀਦਾ ਕਿ ਨਹੀਂ। ਮੈਂ ਕਿਹੋ ਜਿਹੇ ਟੌਪਿਕ ਲੈ ਕੇ ਆਵਾਂ ਕਿ ਸੜਕਾਂ ਦੀ ਮਾੜੀ ਹਾਲਤ ਵਾਸਤੇ ਸਰਕਾਰ ਨੂੰ ਦੋਸ਼ ਦੇਣਾ ਠੀਕ ਹੈ ਕਿ ਗਲਤ, ਜਾਂ ਆਮ ਲੋਕਾਂ ਦਾ ਕਸੂਰ ਹੈ? ਟੌਪਿਕ ਚੱਕੇ ਜਾ ਸਕਦੇ ਆ, ਪਰ ਫਿਰ ਮੈਨੂੰ ਇਹ ਹੁੰਦਾ ਕਿ ਤੂੰ ਕੀ ਕਰੇਗਾ? ਮੈਂ ਕੀ ਵਿਹਲਾ ਸੁੱਤਾ ਪਿਆ ਸਾਰਾ ਦਿਨ ਦਾ, ਉੱਠੂੰਗਾ ਉੱਠ ਕੇ ਆ ਕੇ ਸੋਚੂਗਾ ਜੀ ਕੀ ਕਰੀਏ, ਚੱਲ ਯਾਰ ਕੁਛ ਨਾ ਕੁਛ ਚੱਕ ਦਿੰਦੇ ਆ, ਕੁਛ ਨਾ ਕੁਛ ਦੋ ਕੁ ਚਟਕਾਰੇ ਦੀਆਂ ਗੱਲਾਂ ਕਰ ਦਿੰਦੇ ਆ, ਅਖਬਾਰ ਚੱਕੋ ਸਵੇਰੇ ਉੱਠ ਕੇ, ਇਹਦੇ ਵਿੱਚੋਂ ਕੋਈ ਭੜਕਾਊ ਖਬਰ ਲਓ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਚਿੱਠੀ ਪਾਈ ਜਾਣੀ ਠੀਕ ਹੈ ਕਿ ਗਲਤ ਹੈ, ਕਿ ਜੇ 18 ਤੋਂ 50 ਸਾਲ ਦੀ ਉਮਰ ਦੀ ਔਰਤ ਦਾ ਸਿਰਫ IVF ਹੋਣਾ ਜੋ ਇਹ ਸੀਮਾ ਰੱਖੀ ਗਈ ਹੈ ਕਿ ਇਹ ਜਾਇਜ਼ ਹੈ ਕਿ ਨਜਾਇਜ਼ ਹੈ, ਕਿ ਉਸ ਪਰਿਵਾਰ ਦੀ ਨਿੱਜਤਾ ਦਾ ਖਿਆਲ ਰੱਖਿਆ ਜਾ ਰਿਹਾ ਕਿ ਨਹੀਂ, ਮੈਂ ਇਹ ਵੀ ਗੱਲ ਕਰ ਸਕਦਾ। ਪਰ ਇੱਕ ਪਰਿਵਾਰ ਦੇ ਮਾਮਲੇ ਨਾਲ ਜਦੋਂ ਜਨਤਕ ਨੀਤੀ ਦੀ ਗੱਲ ਆਵੇ ਉਹ ਗੱਲ ਹੋਰ ਹੋ ਸਕਦੀ ਹੈ। ਸੋ ਹੁਣ ਵੀ ਮੇਰੀ ਇਹੀ ਹੈ ਕਿ ਹਫ਼ਤੇ ਚ ਜਾਂ ਤਾਂ ਆਪਾਂ ਇੱਕ ਦਿਨ ਮੈਂ ਰੋਚਕ ਜਿਹੀਆਂ ਗੱਲਾਂ ਦੇ ਉੱਤੇ ਗੱਲ ਲੈ ਆਵਾਂ, ਠੀਕ ਹੈ, ਉਹਨਾਂ ਨਾਲ ਕੰਮ ਨਹੀਂ ਸਰੇਗਾ, ਪਰ ਘੱਟੋ ਘੱਟ ਜਿਹੜੇ ਸਾਇਲੈਂਟ ਲਿਸਨਰਸ ਨੇ ਜਾਂ ਨਵੇਂ ਲਿਸਨਰ ਹੈਗੇ ਨੇ ਉਹਨਾਂ ਦਾ ਪਤਾ ਲੱਗ ਸਕਦਾ ਕਿ ਪ੍ਰੋਗਰਾਮ ਆਖਰ ਪੇਸ਼ ਕਿਵੇਂ ਕੀਤਾ ਜਾਵੇ। ਜੇਕਰ ਜਾਣਕਾਰੀਆਂ ਘੱਟ ਲੱਗਦੀਆਂ ਉਹ ਵਧਾਈਆਂ ਜਾਣ ਕਿ ਰੌਚਕਤਾ ਘੱਟ ਹੈ, ਕਿਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ, ਇਹਦੇ ਤੇ ਵੀ ਮੈਂ ਵਰਕ ਕਰਨਾ ਚਾਹੁੰਦਾ ਕਿਉਂਕਿ ਮੇਰਾ ਆਪਣਾ ਤਜਰਬਾ ਕੁਛ ਵੀ ਹੋਵੇ ਪਰ ਤੁਹਾਨੂੰ ਜਨਤਕ ਮਕਬੂਲੀਅਤ ਵੀ ਇੱਕ ਸਵਾਲ ਹੁੰਦਾ ਕਿ ਤੁਸੀਂ ਜਨਤਕ ਪੱਧਰ ਤੇ ਮਕਬੂਲ ਹੋ ਕਿ ਨਹੀਂ। ਵੈਸੇ ਮੈਂ ਹੁਣ ਤੱਕ ਤੇ ਇਹੀ ਕਿਹਾ ਕਿ ਚੱਲਿਆ ਜ਼ਿੰਦਗੀ ਚ ਕਿ ਮੈਂ ਕੁਆਲਿਟੀ ਤੇ ਕੁਆਂਟਿਟੀ ਦੇ ਵਿਚੋਂ ਹਮੇਸ਼ਾ ਕੁਆਲਿਟੀ ਨੂੰ ਚੁਣਿਆ। ਮੈਨੂੰ 2 ਬੰਦੇ ਸੁਣਨ, 1 ਬੰਦਾ ਸੁਣੇ। ਜਦੋਂ ਮੈਂ ਕਾਲਜ ਚ ਪੜ੍ਹਦਾ ਸੀ ਉਹਨਾਂ ਦਿਨਾਂ ਚ ਮੈਂ ਇੰਨੀ ਕੁ ਡੈਡੀਕੇਸ਼ਨ ਨਾਲ ਇੰਗਲਿਸ਼ ਲਿਟਰੇਚਰ ਪੜ੍ਹਿਆ, ਉਦੋਂ ਸਾਨੂੰ ਅਰਨੈਸਟ ਹੈਮਿੰਗਵੇ ਦਾ ਨੋਵਲ ਲੱਗਿਆ ਸੀ, ਦਾ ਓਲਡ ਮੈਨ ਐਂਡ ਦਾ ਸੀ। 50-60 ਬੱਚਿਆਂ ਦੀ ਕਲਾਸ ਹੁੰਦੀ ਸੀ, ਲੋਕ ਬੰਕ ਮਾਰ ਜਾਂਦੇ ਸੀ। ਅੱਛਾ, ਮੇਰਾ ਕੰਮ ਉਲਟਾ, ਇੱਕ ਦਿਨ ਮੈਂ ਇਕੱਲੇ ਕਲਾਸ ਦੇ ਬਾਹਰ ਖੜਾ ਤੇ ਉਧਰੋਂ ਮੈਡਮ ਆਏ ਮੈਨੂੰ ਆ ਕੇ ਕਹਿੰਦੇ ਟੀਚਰ ਵੀ ਬਾਕੀ। ਮੈਂ ਕਿਹਾ ਜੀ ਉਹ ਤਾਂ ਚਲੇ ਗਏ ਤੇ ਤੂੰ ਹੁਣ ਕੀ ਸੋਚਿਆ? ਮੈਂ ਕਿਹਾ ਮੈਂ ਬੈਠਾ ਜੀ, ਮੈਂ ਆਪੇ ਪੜ੍ਹ ਲੈਣਾ। ਚੱਲ, ਕਹਿੰਦੇ ਆਪਾਂ ਦੋਨੇ ਪੜ੍ਹਦੇ ਹਾਂ। ਕੀ ਤੁਸੀਂ ਮੰਨ ਸਕਦੇ ਹੋ ਕਿ ਉਨ੍ਹਾਂ ਨੇ ਕਿੰਨੀ ਵਾਰ ਮੇਰੇ ਇਕੱਲੇ ਦੀ ਕਲਾਸ ਲਾਈ? ਇੱਕ ਪਾਸੇ ਉਹ ਬੈਠੇ ਹੁੰਦੇ ਸੀ ਟੇਬਲ ਦੇ, ਇੱਕ ਪਾਸੇ ਮੈਂ ਕੁਰਸੀ ਖਿੱਚ ਲੈਂਦਾ ਸੀ, ਉਹ ਮੈਨੂੰ ਇਕੱਲੇ ਨੂੰ ਪੜ੍ਹਾਈ ਜਾਂਦੇ ਸੀ। ਅਸੀਂ 1-on-1 ਵੀ ਕਲਾਸ ਲਾਈ ਹੋਈ ਹੈ ਤੇ ਮੇਰਾ ਆਪਣਾ ਹੀ ਵਿਸ਼ਵਾਸ ਇਹ ਹੈ ਕਿ ਉਨ੍ਹਾਂ ਨੂੰ ਉਦੋਂ ਪੂਰੀ ਤਸੱਲੀ ਹੁੰਦੀ ਸੀ ਕਿ ਮੈਂ ਜਿਹਨੂੰ ਪੜ੍ਹਾਉਣਾ ਉਹਨੂੰ ਪੜ੍ਹਾ ਦਿੱਤਾ। ਇੱਕ ਵਾਰ ਉਨ੍ਹਾਂ ਨੇ ਮੈਨੂੰ ਤਰਜਮਾ ਕਰਨ ਨੂੰ ਕੋਈ ਚੀਜ਼ ਦਿੱਤੀ। ਕੈਨ ਯੂ ਬਿਲੀਵ ਇਟ ਕਿ ਮੈਨੂੰ ਸੱਤਾਂ ਦੇ ਵਿੱਚੋਂ 7.5 ਨੰਬਰ ਦਿੱਤੇ ਔਰ ਉਹਨਾਂ ਨੇ ਕਲਾਸ ਚ ਵੀ ਆ ਕੇ ਕਿਹਾ ਕਿ ਐਤਕੀ ਮੈਂ ਪਹਿਲੀ ਵਾਰ ਇਹਨੂੰ ਨਜਾਇਜ਼ ਨੰਬਰ ਦੇਣੇ ਆ ਕਿਉਂਕਿ ਤਰਜਮਾ ਏਡਾ ਕਮਾਲ ਦਾ ਕੀਤਾ ਕਹਿੰਦੇ ਰੂਹ ਫੜ ਲਈ ਗੱਲ ਦੀ ਸੋ ਗੱਲ ਹੁੰਦੀ ਹੈ ਕਿ ਅਸੀਂ ਕਰਨਾ ਕਿਵੇਂ ਆ ਕੰਮ ਕਿਵੇਂ ਕਰਨਾ ਮਕਬੂਲ ਹੋਣਾ ਤਾਂ ਫਿਰ ਮੈਂ ਕਹਿ ਦਿੰਦਾ ਹੁੰਦਾ ਮੈਨੂੰ ਕਈ ਵਾਰ ਕਹਿ ਦਿੰਦੇ ਤੂੰ ਗੱਡੀ ਆ ਕਾਹਤੋਂ ਲਈ ਆ ਇੱਥੇ ਤਾਂ ਕਹਿੰਦੇ ਇਹਦੀ ਰੀਸੇਲ ਹੈ ਨੀ ਗੇ ਮੈਂ ਕਿਹਾ ਜਿਸ ਭਾਰਤ ਨੇ ਇਹੋ ਜਿਹਾ ਪ੍ਰਧਾਨ ਮੰਤਰੀ ਤੇ ਜਿਸ ਪੰਜਾਬ ਨੇ ਇਹੋ ਜਿਹਾ ਮੁੱਖ ਮੰਤਰੀ ਚੁਣਿਆ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਕਦੇ ਵੀ ਉਹ ਕਾਰ ਨਹੀਂ ਲਊਂਗਾ ਜਿਹੜੀ ਇਹ ਲੈਂਦੇ ਨੇ ਮੈਂ ਉਹ ਲਊਂਗਾ ਜਿਹੜੀ ਨਾ ਵਿਕੇ ਜਿਹਦੀ ਰੀਸੇਲ ਨਾ ਹੋਵੇ ਮੈਂ ਉਹ ਲਊਂਗਾ ਮੈਂ ਇਸ ਚੋਇਸ ਦੇ ਨਾਲ ਨਹੀਂ ਰਹਿਣਾ ਜਾਣ ਬੁੱਝ ਕੇ ਮੈਂ ਇਹ ਗਲਤੀ ਨਹੀਂ ਕਰਨੀ ਜੇ ਲੋਕਾਂ ਦੀ ਚੋਇਸ ਠੀਕ ਹੋਵੇ ਫਿਰ ਮੈਂ ਉਹਦੇ ਪਿੱਛੇ ਲੱਗਾਂਗਾ ਜੇ ਲੋਕ ਉਧਰ ਨੂੰ ਜਾ ਰਿਹਾ ਤਾਂ ਫਿਰ ਮੈਨੂੰ ਪੁੱਠੇ ਪਾਸੇ ਜਾਣਾ ਮਨਜ਼ੂਰ ਹੈ ਤੇ ਉਹਦਾ ਕਾਰਨ ਇਹ ਵੀ ਹੈ ਕਿ ਕਈ ਵਾਰ ਅਸੀਂ ਕਿ ਤੁਸੀਂ ਦੇਖੋ ਕਿ ਹੁਣ ਆਪਾਂ ਰਸਤਾ ਕੌਣ ਦਿਖਾਉਂਦਾ ਅੱਜ ਬਾਬਾ ਨਜ਼ਮੀ ਯਾਦ ਆਏ ਉਹਨਾਂ ਦੀ ਇੱਕ ਕਵਿਤਾ ਵੀ ਸਾਂਝੀ ਕਰੂੰਗਾ ਲਾਹੌਰ ਚ ਉਹਨਾਂ ਦਾ ਜਨਮ ਹੋਇਆ ਪਾਕਿਸਤਾਨੀ ਪੰਜਾਬ ਚ ਬਸ਼ੀਰ ਹੁਸੈਨ ਨਜ਼ਮੀ ਨਜ਼ਮੀ ਸਾਹਿਬ ਇਹਨਾਂ ਦਾ ਪੈਨ ਨੇਮ ਹੈ ਬੜੇ ਰੈਵੋਲਿਊਸ਼ਨਰੀ ਇਨਕਲਾਬੀ ਪੰਜਾਬੀ ਦੀ ਜ਼ੁਬਾਨ ਦੇ ਕਵੀ ਨੇ ਟ੍ਰੇਡ ਯੂਨੀਅਨਿਸਟ ਨੇ ਆਪ ਮਜ਼ਦੂਰੀ ਵੀ ਕਰਦੇ ਨੇ ਤੇ ਇਸਟੈਬਲਿਸ਼ਮੈਂਟ ਸਥਾਪਤੀ ਦੇ ਖਿਲਾਫ ਲਿਖਦੇ ਨੇ ਰਾਜਨੀਤਿਕ ਆਗੂਆਂ ਨੇ ਜਿਨ੍ਹਾਂ ਨੇ ਦੇਸ਼ ਦਾ ਮੁਕੱਦਰ ਖਰਾਬ ਕੀਤਾ ਦੇਸ਼ ਦੀ ਹੋਣੀ ਖਰਾਬ ਕੀਤੀ ਹੈ ਉਨ੍ਹਾਂ ਨੂੰ ਉਹ ਜਨਤਕ ਦੁੱਖਾਂ ਦੇ ਨਜ਼ਰੀਏ ਤੋਂ ਹਮੇਸ਼ਾ ਹੀ ਵੰਗਾਰਦੇ ਨੇ ਜਨਤਾ ਦੇ ਦੁੱਖਾਂ ਦਾ ਹਵਾਲਾ ਦੇ ਕੇ ਉਹ ਵੰਗਾਰਦੇ ਰਹੇ ਨੇ ਤੇ ਮੈਨੂੰ ਵੀ ਉਨ੍ਹਾਂ ਨੂੰ ਇੱਕ ਵਾਰੀ ਕੈਲਗਰੀ ਵਿਚ ਮਿਲਣ ਦਾ ਮੌਕਾ ਮਿਲਿਆ ਸੀ ਮੈਂ ਆਪ ਬੋਲਦੇ ਉੱਥੇ ਉਹ ਸੁਣੇ ਤੇ ਇਨ੍ਹਾਂ ਦੀ ਕਵਿਤਾ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ਉਹਨਾਂ ਦਾ ਵੀ ਤੂੰ ਓ ਰੱਬ ਹੈ ਉਹਨਾਂ ਦਾ ਵੀ ਤੂੰ ਓ ਰੱਬ ਹੈ ਇਹਦਾ ਅੱਜ ਜਵਾਬ ਤੇ ਦੇ ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ਜਿਨ੍ਹਾਂ ਦੇ ਗੱਲ ਲੀਰਾਂ ਪਈਆਂ ਉਹਨਾਂ ਵੱਲ ਤੱਕਦੇ ਨਹੀਂ ਜਿਨ੍ਹਾਂ ਦੇ ਗੱਲ ਲੀਰਾਂ ਪਈਆਂ ਉਹਨਾਂ ਵੱਲ ਤੱਕਦੇ ਨਹੀਂ ਕਬਰਾਂ ਉੱਤੇ ਤਿੱਲੇ ਜੜੀਆਂ ਚਦਰਾਂ ਝਾੜੀ ਜਾਂਦੇ ਨੇ ਕਬਰਾਂ ਉੱਤੇ ਤਿੱਲੇ ਜੜੀਆਂ ਚਦਰਾਂ ਝਾੜੀ ਜਾਂਦੇ ਨੇ ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਦਲੇ ਝੁੱਕੀਆਂ ਸਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਮਲੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦੇ ਸ਼ੀਸ਼ੇ ਉੱਤੇ ਮਲੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ ਸੱਜਣਾ ਨੂੰ ਕੀ ਬਣੀਆਂ ਮੇਰੇ ਫੁੱਲ ਲਤਾੜੀ ਜਾਂਦੇ ਨੇ ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਮੇਰੇ ਹੱਥੀ ਛਾਲੇ ਪਾਏ ਮਜ਼ਦੂਰੀ ਨਾਲ ਮੇਰੇ ਹੱਥੀ ਛਾਲੇ ਪਏ ਮਜ਼ਦੂਰੀ ਨਾਲ ਫਿਰ ਵੀ ਨਹੀਂ ਉਹ ਭਰਿਆ ਛੰਨਾ ਚੂਰੀ ਨਾਲ ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ ਭੌ ਤੇਰੇ ਸ਼ਹਿਰ ਚ ਆਇਆ ਵਾਂ ਮਜਬੂਰੀ ਨਾਲ ਮੇਰੇ ਨਾਲੋਂ ਕੋਹਜਾ ਪੁੱਤਰ ਲੰਬੜਾਂ ਦਾ ਧਰਤੀ ਉੱਤੇ ਫਿਰਦਾ ਏ ਮਗਰੂਰੀ ਨਾਲ ਭਗਤ ਸਿੰਘ ਤੇ ਦੁੱਲਾ ਜਬਰੂ ਮੇਰਾ ਲਹੂ ਕਿੰਜ ਖਲੋਵਾਂ ਗਜਨੀ ਤੇ ਤੈਮੂਰੀ ਨਾਲ ਮੇਰਾ ਕਲਮ ਕਬੀਲਾ ਉਹਨਾਂ ਵਿੱਚੋਂ ਨਹੀਂ ਅੱਖਰ ਜਿਹੜੇ ਲਿਖਦੇ ਨੇ ਮਨਜ਼ੂਰੀ ਨਾਲ ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਹੀਂ ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਹੀਂ ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ ਬਾਬ ਉਹ ਵੀ ਸੋਚੇ ਮੇਰੇ ਬਾਲਾਂ ਲਈ ਬਾਬਾ ਉਹ ਵੀ ਸੋਚੇ ਮੇਰੇ ਬਾਲਾਂ ਲਈ ਜਿਸ ਦਾ ਖੀਸਾ ਭਰਨਾ ਵਾ ਕਸਤੂਰੀ ਨਾਲ ਖੈਰ ਇਹ ਰਹੀ ਬਾਬਾ ਨਜ਼ਮੀ ਸਾਹਿਬ ਦੀ ਇਹ ਨਜ਼ਮ ਤੇ ਇਹੀ ਚੀਜ਼ਾਂ ਨੇ ਜੀ ਜਿਹੜੀਆਂ ਸਾਨੂੰ ਜਿਉਂਦਾ ਰੱਖਦੀਆਂ ਨੇ। ਅੱਜ ਦੇ ਪ੍ਰੋਗਰਾਮ ਵਿਚ ਕੁਝ ਕੈਨੇਡੀਅਨ ਖ਼ਬਰਾਂ ਤੇ ਗੱਲਬਾਤ ਕਰਾਂਗੇ, ਫਿਰ ਅਗਲੇ ਹਿੱਸੇ ਵਿਚ ਅਸੀਂ 8:12 ਤੇ ਯੂਨੀਕ ਸਾਇੰਸ ਵਾਲੇ ਵਿਕਰਮ ਸਿੱਧੂ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦੇ ਨਾਲ ਕੈਨੇਡੀਅਨ ਤੇ ਵਰਲਡ ਪੋਲੀਟਿਕਸ, ਕਿਉਂਕਿ ਉਹ ਚਾਹੇ ਖ਼ਬਰਾਂ ਕੈਨੇਡਾ ਦੀਆਂ ਕਰਨ, ਉਹ ਸਾਰੀ ਦੁਨੀਆਂ ਦਾ ਮੇਰੇ ਨਾਲ ਚੱਕਰ ਲਾ ਹੀ ਆਉਂਦੇ ਹੁੰਦੇ ਨੇ, ਤੇ ਫਿਰ ਉਨ੍ਹਾਂ ਨਾਲ ਇਹ ਗੱਲਬਾਤ ਹੋਏਗੀ। ਸੋ ਰੇਡੀਓ 77 ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ ਪੇਸ਼ ਕਰਾਂਗੇ ਜੀ। ਤੇ ਹੁਣ ਵਿਦਆਊਟ ਐਨੀ ਫਰਦਰ ਡਿਲੇ ਆਪਾਂ ਹੁਣ ਇੱਕ ਗੀਤ ਸੁਣਦੇ ਹਾਂ ਤੇ ਫਿਰ ਗੀਤ ਤੋਂ ਬਾਅਦ ਅਗਲੇ ਹਿੱਸੇ ਵਿਚ ਖ਼ਬਰਾਂ ਤੇ ਚਰਚਾ ਕਰਦੇ ਹਾਂ।
ਜਾਨ ਕਦਮਾਂ ਵਿੱਚ ਧਰ ਕੇ
कनाडा की सबसे बड़ी मस्जिद मस्जिद इब्राहिम जो बनने जा रही है आपके शहर ब्रैम्पटन में। मस्जिद इब्राहिम की 2 मंजिला बेसमेंट की तामीर का काम मुकम्मल हो चुका है और मस्जिद इब्राहिम की 3 मंजिला इमारत का तामीराती काम जारी है। बरोज जुमा मार्च 22 दोपहर 3:30 बजे मस्जिद इब्राहिम के लिए रेडियो टेलीथॉन में हमारे साथ जरूर शामिल हो। रेडियो साजावा 770 AM और ईएसटीवी पर लाइव। मजीद मालूमात या ऑनलाइन डोनेशन के लिए विजिट masjidibrahim.ca।
अगर तुसी मल्टी स्टोरिंग बिल्डिंग खरीदन दे चाहवानो तो फिर हुणे कांटेक्ट करो मयंक जी नु जो कि तुहानु 10% डाउन पेमेंट ते फाइनेंशियल सपोर्ट कर सकदे ने ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो जल्दी ही कांटेक्ट करो मयंक जी नु 6477022023 या फिर 6474724141।
ओ अज तां कमाल ही होगी घरवाली कहंदी किचन च रोटी उदों ही बनू जदों नवे अप्लायंसेस आउणगे। मैं गया लाइनी गल उस वेले गड्डी चकी ते ब्रैम्पटन टीवी एंड अप्लायंसेस दे मूरे ले जा खड़ी करती।
जी हां एन्ना ही सौख है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे हर ब्रांड बहुत ही वधिया प्राइस ते। फ्रिज स्टोव डिशवॉशर लॉन्ड्री सेट जो मर्जी ले जाओ। 801 बोवे ड्राइव नियर चकूजी 905-450-2888।
जेकर तुसी अपने घर ते ऑफिस नु खूबसूरत बनाना चाहुंदे हो ता फिर आज ही कॉन्टैक्ट करो यूनिक साइन वालेयां नु जिन्हां तो तुहानू मिलणगे हर तरह दे डिजाइन ते कंसल्टेशन मैन्युफैक्चरिंग इंस्टॉलेशन कमर्शियल साइन कस्टम साइन प्रोजेक्ट ते नाल ही नाल रिपेयर भी मिलेगी। ता फिर देर ना करो आज ही कॉन्टैक्ट करो यूनिक साइन वालेयां नु 6475274482 यानी 6475274482 ते। ज्यादा जानकारी दे लई तुसी इन्हां दी वेबसाइट www.uniquesign.ca ते जा सकदे हो।
You're listening to the current affairs with Ramanjit Sidhu.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਕੱਲ ਜਦੋਂ ਆਪਾਂ ਗੱਲ ਕੀਤੀ ਸੀ ਨਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਨੂੰ ਅੱਜ ਹੀ ਇਹ ਸਬੱਬ ਬਣ ਜਾਏਗਾ ਕਿ ਇਸ ਗੱਲ ਦੇ ਨਾਲ ਜਿਹੜੀ ਅੱਜ ਵਾਲੀ ਖਬਰ ਹੈ ਇਹ ਜੁੜ ਜੂਗੀ। ਕੱਲ ਮੈਂ ਜੱਟ ਦੇ ਡਿਸਕਾਊਂਟ ਤੇ ਗੱਲ ਕੀਤੀ ਸੀ ਕਿ ਜੱਟ ਜਦੋਂ ਡਿਸਕਾਊਂਟ ਦਿੰਦਾ ਇਹ ਜਾਤ ਪਾਤ ਵਾਲਾ ਜੱਟ ਨਹੀਂ ਇਹ ਦੂਜੀ ਤਰ੍ਹਾਂ ਦਾ ਜੱਟ ਆਪਾਂ ਕਹਿ ਰਹੇ ਹਾਂ ਕਿਸਾਨੀ ਵਾਲੇ ਨੂੰ ਖੁੱਲੇ ਦਿਮਾਗ ਵਾਲੇ ਨੂੰ ਖੁੱਲਾ ਠੁੱਲਾ ਸੁਭਾਅ ਜਿਹਨੂੰ ਕਹਿੰਦੇ ਆ। ਆਖਿਆ ਜੀ 100-200 ਦਾ ਕੱਟਾ ਕਹਿੰਦਾ ਜੀ ਕਿੰਨੇ ਦਾ ਵੇਚਣਾ ਕਹਿੰਦਾ 900 ਦਾ ਕਹਿੰਦਾ ਯਾਰ ਤੇ ਤਾਂ ਰੇਟ ਹੀ ਵਾਲਾ ਹੈ ਬਹੁਤ ਜ਼ਿਆਦਾ ਤਿੱਖਾ ਰੇਟ ਲਾਇਆ ਕਹਿੰਦਾ ਕੋਈ ਨਹੀਂ ਤੇ ਸਾਡੇ ਭਾਅ ਹੀ ਸੁਣੇ ਆ ਸਾਡੀਆਂ ਛੋਟਾਂ ਨਹੀਂ ਸੁਣੀਆਂ ਅਜੇ ਕਹਿੰਦਾ ਡਿਸਕਾਊਂਟ ਵੀ ਸੁਣ ਲਾ ਕਹਿੰਦਾ ਕਿੰਨਾ ਕਹਿੰਦਾ 700 ਰੁਪਈਆ ਕਹਿੰਦਾ ਯਾਰ ਆਹ ਬਣੀ ਗੱਲ ਚੱਕ ਖੋਲ ਰੱਸਾ ਤੇ ਅਗਲਾ 200 ਰੁਪਈਆ ਦੇ ਕੇ ਕੱਟਾ ਲੈ ਗਿਆ। ਹੁਣ ਸਾਡੀ ਸਿਟੀ ਕਾਊਂਸਲ ਹੈ ਜਿਹੜੀ ਇਹ ਵੀ ਜੱਟ ਹੈ ਪਰ ਇਹ ਕਾਣਾ ਜੱਟ ਹੈ ਇਹਦੀ ਇੱਕ ਅੱਖ ਮਿਚੀ ਹੋਈ ਹੈ ਇੱਕ ਖੁੱਲੀ ਆ ਉਹਦੇ ਹਿਸਾਬ ਨਾਲ ਇਹ ਡਿਸਕਾਊਂਟ ਦਿੰਦੀ ਹੈ। ਜੇ ਤਾਂ ਆਮ ਲੋਕਾਂ ਨੇ ਸਿਟੀ ਤੋਂ ਕੱਟਾ ਖਰੀਦਣਾ ਫਿਰ ਤਾਂ 900 ਰੁਪਈਏ ਦਾ ਤੇ ਜੇ ਕਿਸੇ ਰੱਜੇ ਹੋਏ ਨੇ ਖਰੀਦਣਾ ਫਿਰ ਉਹਦੇ ਵਿੱਚ 850 ਰੁਪਈਆ ਕੀ ਉਹ ਫ੍ਰੀ ਚ ਵੀ ਦੇ ਸਕਦੀ ਹੈ। ਰੱਜਿਆਂ ਨੂੰ ਰਜਾਉਣ ਦੇ ਕਾਰੋਬਾਰ ਨੇ ਬੜੇ ਆਨੰਦ ਲੈ ਕੇ ਚਲਾਏ ਜਾ ਰਹੇ ਨੇ ਤੇ ਬੜੀ ਸੋਹਣੀ ਅੰਗਰੇਜ਼ੀ ਦੇ ਵਿੱਚ ਗੱਲ ਨੂੰ ਫਿਰ ਜਚਾ ਵੀ ਦਿੰਦੇ ਆ ਉਹਦਾ ਤਾਂ ਫਿਰ ਨਜ਼ਾਰਾ ਆ ਜਾਂਦਾ। ਜਦੋਂ ਤੁਸੀਂ ਗੱਲ ਜਚਾਉਂਦੇ ਹੋ ਨਾ ਸਵਾਦ ਹੀ ਉਦੋਂ ਆਉਂਦਾ ਕਿ ਉਹਨੂੰ ਜਸਟੀਫਾਈ ਜਦੋਂ ਕਰਨਾ। ਹੁਣ ਫੀਫਾ ਵਰਲਡ ਕੱਪ 2026 ਦੇ ਵਿੱਚ ਹੋਣਾ 5 ਗੇਮਾਂ ਦੀ ਗੱਲ ਕਹੀ ਥੋੜੀ ਜਿਹੀ ਅਮਾਊਂਟ ਦੱਸੀ ਤੇ ਹੁਣ $380 ਮਿਲੀਅਨ ਤੱਕ ਦੇ ਖਰਚੇ ਤੇ ਕਹਾਣੀ ਲਿਜਾ ਕੇ ਖੜੀ ਕੀਤੀ ਹੋਈ ਹੈ। ਅਸੀਂ ਬਹੁਤ ਸੋਚ ਸਮਝ ਕੇ ਕਰਾਂਗੇ ਸ਼ਹਿਰ ਤੇ ਭਾਰ ਨਹੀਂ ਪੈਣ ਦੇਣਾ ਟੈਕਸ ਪੇਅਰ ਜਦੋਂ ਕੋਈ ਜ਼ਿਆਦਾ ਟੈਕਸ ਪੇਅਰ ਬੋਲਦਾ ਨਾ ਬਸ ਦੌੜ ਜਿਆ ਕਰੋ ਸਾਈਕਲ ਛੱਡ ਕੇ ਚੱਪਲਾਂ ਛੱਡ ਕੇ ਜਿਵੇਂ ਵੀ ਭੱਜ ਸਕਦੇ ਹੋ ਭੱਜ ਲਿਆ ਕਰੋ। ਜੇ ਸੜਕ ਤੇ ਵੀ ਮੂਹਰੋਂ ਦੀ ਕੋਈ ਤੁਹਾਨੂੰ ਆਉਂਦਾ ਦਿਖਦਾ ਹੈ ਜਿਹੜਾ ਟੈਕਸ ਪੇਅਰ ਕਹਿ ਦੇਵੇ ਗੱਡੀ ਛੱਡ ਕੇ ਭੱਜੋ ਖੇਤ ਚ ਜਿਹੜਾ ਨੇੜੇ ਦਾ ਕੋਈ ਦਰਖਤ ਆਉਂਦਾ ਉਹਦੇ ਤੇ ਚੜ੍ਹ ਜਾਓ ਉਹਦੇ ਤੇ ਚੜ੍ਹ ਜਾਓ ਤੇ ਲੱਤਾਂ ਵੀ ਉੱਪਰ ਨੂੰ ਚੱਕ ਲਿਓ ਲੱਤਾਂ ਵੀ ਲਮਕਦੀਆਂ ਨਹੀਂ ਚਾਹੀਦਾ ਝਾੜੀ ਤੋਂ ਕਿਉਂਕਿ ਟਹਿਣੀ ਤੋਂ ਨਹੀਂ ਲੱਤ ਫੜ ਕੇ ਖਿੱਚ ਲੈਣਾ ਇਹ ਬਹੁਤ ਖਤਰਨਾਕ ਨੇ। ਜਿਹੜਾ ਰਿਫੋਰਮਸ ਦੀ ਗੱਲ ਕਰਦਾ ਉਹਦੇ ਮੂਹਰੇ ਤਾਂ ਬਸ ਗਾਇਬ ਹੀ ਹੋ ਜਾਓ ਜੇ ਹੋ ਸਕਦੇ ਹੋ ਕਿਉਂਕਿ ਫਿਰ ਇਹ ਰੇਲਾਂ ਬਣਾਉਣਗੇ ਔਰ ਬੜੇ ਕਮਾਲ ਦੀ ਰੇਲ ਬਣਾਉਂਦੇ ਆ। ਟ੍ਰੇਨ ਬਣਾਉਣ ਦੇ ਵਿੱਚ ਇਹਨਾਂ ਦਾ ਕੋਈ ਕਮਾਲ ਨਹੀਂ। ਹੁਣ ਗੱਲ ਕੀ ਹੈ ਕਿ ਬੜੀ ਤੰਗੀ ਵਾਲਾ ਸ਼ਹਿਰ ਹੈ, ਹੋਮਲੈਸ ਉਹਨਾਂ ਨੂੰ ਦੇਣ ਨੂੰ ਪੈਸਾ ਨਹੀਂ, ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਤਨਖਾਹ ਦੇਣ ਨੂੰ ਪੈਸਾ ਨਹੀਂ, ਸੜਕਾਂ ਤੋਂ ਬਰਫ਼ ਹਟਾਉਣ ਦਾ ਪੈਸਾ ਨਹੀਂ, ਪਰ ਪੈਸਾ ਹੈਗਾ। ਹੁਣ ਇਹ ਡਾਕੂਮੈਂਟ ਸੀਟੀਵੀ ਨੇ ਕਢਾਏ ਆ ਫਰੀਡਮ ਆਫ ਇਨਫਰਮੇਸ਼ਨ ਐਕਟ ਦੇ ਹਵਾਲਾ ਦੇ ਕੇ ਉਹਦੇ ਹੇਠ ਇਹਨਾਂ ਨੇ ਰਿਕੁਐਸਟ ਕੀਤੀ ਤੇ ਪਤਾ ਲੱਗਿਆ ਕਿ ਸ਼ਹਿਰ ਨੇ ਕਿੰਨੀਆਂ ਕੁ ਜ਼ਿੰਮੇਵਾਰੀਆਂ ਚੱਕੀਆਂ ਨੇ। ਹੁਣ ਇਹ ਗੇਮਾਂ ਕਰਾਉਣ ਲਈ ਟੈਕਸ ਬ੍ਰੇਕਸ ਦਿੱਤੀਆਂ ਗਈਆਂ। ਤੁਸੀਂ ਲੈ ਕੇ ਦੇਖੋ ਤੁਹਾਡਾ ਪ੍ਰੋਪਰਟੀ ਟੈਕਸ ਵਧਿਆ, ਉਧਰ ਉਹਨਾਂ ਨੂੰ ਟੈਕਸ ਦੇ ਵਿੱਚ ਵੀ ਛੁੱਟ, ਪਬਲਿਕ ਟਰਾਂਸਪੋਰਟੇਸ਼ਨ ਵੀ ਜਿਹੜੇ ਟਿਕਟ ਹੋਲਡਰਸ ਨੇ ਉਹਨਾਂ ਲਈ ਫ੍ਰੀ, ਜਿਹੜਾ ਫੀਫਾ ਦੀ ਟਿਕਟ ਖਰੀਦਣ ਆਇਆ। ਸੋਚ ਕੇ ਦੇਖੋ, ਇੱਥੇ ਅਸੀਂ ਹਸਪਤਾਲ ਚ ਜਿਹਨੇ ਸਾਡੇ ਤੋਂ ਪਾਰਕਿੰਗ ਟਿਕਟ ਲੈ ਲੈਂਦੇ ਆ ਵੀ ਇੱਥੇ ਭਾਈ ਤਾਂ ਫ੍ਰੀ ਕਰਨ ਆਏ ਹੋ, ਤੁਸੀਂ ਐਸ਼ ਕਰਨ ਆਏ ਹੋ, ਹਸਪਤਾਲ ਆ ਕੇ ਬੀਚ ਹੈ। ਪੁੱਛਿਆ ਜਾਵੇ ਵੀ ਹਸਪਤਾਲ ਆ ਕੇ ਬੀਚ ਹੈ ਜਿੱਥੇ ਲੋਕ ਅਯਾਸ਼ੀ ਕਰਨ ਆਉਂਦੇ ਆ, ਜਿਹਦੇ ਤੇ ਤੁਸੀਂ $15-15, $20 ਡਾਲਰ ਦੀਆਂ ਟਿਕਟਾਂ ਲੈਂਦੇ ਹੋ, ਫਿਰ ਰੋਂਗ ਪਾਰਕਿੰਗ ਦੀ ਟਿਕਟ ਵੀ ਵਧਾਉਣੀ ਹੈ, ਲੋਕਾਂ ਨੂੰ ਸਬਕ ਸਿਖਾਏ ਜਾਣ ਦੀ ਜ਼ਰੂਰਤ ਹੈ। ਕਿੱਥੇ ਤੱਕ ਜਾਓਗੇ ਤੁਸੀਂ? ਮੰਨਿਆ ਕਿ ਅਸੀਂ ਸਾਰੇ ਕੁਲੈਕਟਿਵ ਰੂਪ ਦੇ ਵਿੱਚ ਅਨਪੜ੍ਹ ਹੈ, ਮੰਨਿਆ ਕਿ ਸਾਨੂੰ ਸਿਆਸਤ ਦਾ ਨਹੀਂ ਪਤਾ, ਮੰਨਿਆ ਅਸੀਂ ਆਰਥਿਕਤਾ ਨੂੰ ਨਹੀਂ ਜਾਣਦੇ, ਤੇ ਮੰਨਿਆ ਇਹ ਵੀ ਕਿ ਸਾਨੂੰ ਇਹ ਟਰਮੀਨੋਲੋਜੀਜ਼ ਨਹੀਂ ਆਉਂਦੀਆਂ, ਜਾਰਗਨ ਨਹੀਂ ਆਉਂਦੀਆਂ, ਪਰ ਫਿਰ ਸਾਡੇ ਨਾਲ ਆਹ ਸਲੂਕ ਕਰਨਾ, ਮੰਨਿਆ ਕਿ ਅਸੀਂ ਤੁਹਾਡੇ ਤੇ ਯਕੀਨ ਕਰਦੇ ਹਾਂ ਤੇ ਸਾਡੇ ਨਾਲ ਬੇਵਫਾਈ ਕਰਨੀ ਜ਼ਰੂਰੀ ਹੈ, ਸਾਨੂੰ ਹਨੇਰਿਆਂ ਚ ਰੱਖਣਾ, ਸਾਨੂੰ ਸਾਡੇ ਹੀ ਹਿੱਤਾਂ ਦੀ ਜਾਣਕਾਰੀ ਲੈਣ ਵਾਸਤੇ ਐਕਟਾਂ ਦੇ ਹਵਾਲੇ ਲੈਣੇ ਪੈਂਦੇ ਆ। ਸਿੱਧਾ ਜਾ ਕੇ ਕਿਉਂ ਨਹੀਂ ਪੁੱਛਿਆ ਜਾਂਦਾ ਤੇ ਕਿਉਂ ਨਹੀਂ ਦੱਸਿਆ ਜਾਂਦਾ ਵੱਡੇ ਵੱਡੇ ਬਿਲਬੋਰਡ ਲਾ ਕੇ ਕਿ ਇੰਨੇ ਪਰਸੈਂਟ ਟੈਕਸ ਛੱਡਿਆ? ਕਿਉਂ ਨਹੀਂ ਨੁਮਾਇਸ਼ ਕਰਦੇ? ਕਿਉਂ ਲੋਕ ਲੋਕੀ ਅੰਦਰ ਵੜ ਵੜ ਕੇ ਗੱਲਾਂ ਕਰਦੇ ਹੋ? ਤੁਸੀਂ, ਤੁਹਾਨੂੰ ਘੜੀਸ ਕੇ ਬਾਹਰ ਕੱਢਿਆ ਜਾਣਾ ਚਾਹੀਦਾ, ਬਿਲਕੁਲ ਘੜੀਸ ਕੇ ਬਾਹਰ ਕੱਢਿਆ ਜਾਣਾ ਚਾਹੀਦਾ। ਜੇ ਤੁਸੀਂ ਇੰਨੇ ਹੀ ਗੁਪਤੋਂ, ਜੇ ਇੰਨੇ ਹੀ ਤੁਹਾਨੂੰ ਗੁਪਤ ਰੋਗ ਹੋਏ ਹੋਏ ਆ ਨਾ, ਤਾਂ ਫਿਰ ਪਾਰਲੀਮੈਂਟ ਜਾਂ ਅਸੈਂਬਲੀਆਂ ਦੇ ਵਿੱਚ ਤੇ ਜਨਤਕ ਅਦਾਰਿਆਂ ਦੇ ਵਿੱਚ ਮਤ ਘੁਸੋ। ਡੋਂਟ ਸਨੀਕ ਇਨ ਟੂ ਦੀਸ ਬਿਲਡਿੰਗਸ। ਇਹਨਾਂ ਦੀ ਜੇ ਕਿਤੇ ਕਾਗਜ਼ੀ ਸੈਂਕਟੀ ਹੈ ਨਾ, ਤੇ ਉਹਨੂੰ ਅਮਲੀ ਰੂਪ ਦੇ ਵਿੱਚ ਵੀ ਸੈਂਕਟੀਮੋਨੀਅਸ ਕਰਕੇ ਦੇਖੋ। ਇਹ ਗੱਲਾਂ ਬਿਲਕੁਲ ਗਲਤ ਨੇ। 242 ਪੇਜਾਂ ਦਾ ਡਾਕੂਮੈਂਟ ਹੈ ਤੇ ਤੁਹਾਡੇ ਤੋਂ ਸ਼ਹਿਰ ਚ ਉਦੋਂ ਤਾਂ ਤੁਸੀਂ ਲਾ ਕੇ ਮੈਟਰੋ ਲਿੰਕਸ ਵੇਲੇ ਜਿਹੜੀ ਐਡਾਂ ਪਾਈਆਂ ਨੇ $22 ਲੱਖ ਦੀਆਂ, ਯਾਰ ਕਮਾਲ ਕਰੀ ਜਾਂਦੇ ਤੁਸੀਂ, ਸਾਡੇ ਲਹੂ ਪੀ ਜਾਣਾ ਲੋਕਾਂ ਦਾ, ਕੌਣ ਤੁਹਾਨੂੰ ਸਵਾਲ ਕਰੂਗਾ? ਕੌਣ ਸਵਾਲ ਕਰੂਗਾ? ਮੀਡੀਆ ਵੀ ਬਰਗਲਾ ਲਿਆ, ਲਾ ਕੇ ਮੋਰਫਿਨ ਦੇ ਟੀਕੇ ਪੜਾ ਰੱਖਿਆ ਸਭ ਨੂੰ ਲੰਮੇ। ਇਹ ਗੱਲਾਂ ਨਹੀਂ ਚੱਲਣਗੀਆਂ, ਇਹਦੇ ਨਾਲ ਤੁਹਾਡਾ ਵੀ ਨੁਕਸਾਨ ਹੋਣਾ, ਪੂਰਾ ਸ਼ਹਿਰ ਚੌਕ ਡਾਊਨ ਹੋ ਜਾਏਗਾ। ਪਲੀਜ਼ ਪਲੀਜ਼ ਲੋਕਾਂ ਦੇ ਨਾਲ ਇਹ ਸਲੂਕ ਨਾ ਕਰੋ। ਇਹ ਸਹੂਲਤਾਂ ਤੁਹਾਨੂੰ ਲੋੜਵੰਦ ਬੱਚਿਆਂ ਨੂੰ ਦੇਈਦੀਆਂ ਨੇ, ਟੈਕਸ ਬ੍ਰੇਕਾਂ, ਜਿਹੜੇ ਘਰ ਚ ਬੈਠੇ ਆ ਉਹਨਾਂ ਦੀ ਕਦੇ ਮੋਰਗੇਜ ਬ੍ਰੇਕ ਦੇ ਦਿਓ, ਜਿਨ੍ਹਾਂ ਕੋਲ ਨੌਕਰੀ ਨਹੀਂ ਹੈ। ਅੱਜ ਤੁਹਾਨੂੰ ਰਿਕੁਐਸਟ ਕੀਤੀ ਜਾ ਰਹੀ ਹੈ, ਕੱਲ ਨੂੰ ਲੋਕ ਆ ਕੇ ਸਵਾਲ ਕਰਨਗੇ, ਖਿੱਚ ਤੂੰ ਵੱਧਜੂਗੀ। ਅਨਾਰਕੀ ਵੱਲ ਨੂੰ, ਸਿਸਟਮ ਨੂੰ ਨਾ ਲੈ ਕੇ ਜਾਣ ਦੋ। ਇਟਸ ਅ ਵੰਡਰਫੁਲ ਕੰਟਰੀ। ਸਿਰਫ 4 ਕਰੋੜ ਲੋਕਾਂ ਨੂੰ, ਸਿਰਫ 4 ਕਰੋੜ ਲੋਕਾਂ ਨੂੰ ਪਾਲਣਾ, ਉਨ੍ਹਾਂ ਵਿਚੋਂ ਵੀ ਬਹੁਤੇ ਲੋਕ ਉਹ ਨੇ ਜਿਹੜੇ ਤੁਹਾਨੂੰ ਤਕਰੀਬਨ $1,00,000 ਦੇ ਕੇ ਇਸ ਮੁਲਕ ਚ ਵੜੇ ਨੇ। ਤੁਹਾਡੇ ਕੋਲ ਬਹੁਤ ਥਾਵਾਂ ਤੋਂ ਪੈਸਾ ਆ ਰਿਹਾ, ਪਰ ਜਦੋਂ ਤੁਸੀਂ ਲੁਟਾਉਣ ਤੇ ਆਉਂਦੇ ਹੋ, ਤੁਸੀਂ ਏਡੀ ਏਡੀਆਂ ਵੱਡੀਆਂ ਸੰਸਥਾਵਾਂ ਨੂੰ ਲੁਟਾਈ ਜਾਂਦੇ ਹੋ ਪੈਸੇ। ਇਹਦੇ ਤੇ ਸਵਾਲ ਕੀਤਾ ਜਾਣਾ ਚਾਹੀਦਾ। ਔਰ ਇਹਨੂੰ ਖੇਡਾਂ ਦਾ ਵਿਰੋਧ ਨਾ ਕਹਿ ਦਿਓ ਕਿਤੇ ਗਲਤੀ ਨਾਲ, ਜਦੋਂ ਤੁਹਾਡੇ ਬੱਚੇ ਫੁੱਟਬਾਲ ਖੇਡਣਗੇ ਨਾ, ਸੌਕਰ ਖੇਡਣਗੇ, ਮੈਂ ਉਦੋਂ ਖੁਸ਼ ਹੋਊਂਗਾ। ਕਿੰਨੀਆਂ ਕੁ ਇੱਥੇ ਦੀਆਂ ਲੋਕੈਲਿਟੀਜ਼ ਨੇ ਜਿਹਦੇ ਵਿੱਚ ਬੱਚੇ ਖੇਡਦੇ ਫਿਰਦੇ ਆ? ਸਾਡੇ ਬੱਚੇ ਨਸ਼ੇ ਕਰਨ? ਤੁਸੀਂ $1,000 ਦੀ ਜਿਹੜਾ ਟਿਕਟ ਲੈ ਕੇ, $500 ਦੀ ਟਿਕਟ ਲੈ ਕੇ ਉਹਨਾਂ ਨੂੰ ਬੱਸ ਦੇ 3 ਰੁਪਈਏ ਛੱਡਦੇ, ਇੱਥੇ ਤੁਹਾਡੇ ਕੋਲ 3 ਰੁਪਈਏ ਆ ਕਿੱਥੋਂ ਗਏ ਛੱਡਣ ਜੋਗੇ? ਖਰਚੇ ਤੁਹਾਡੇ ਵਧੀ ਜਾਂਦੇ ਆ। 242 ਪੇਜ ਦੀ ਰਿਪੋਰਟ, ਉਹ ਵੀ ਫਰੀਡਮ ਆਫ ਇਨਫਰਮੇਸ਼ਨ ਐਕਟ ਦੇ ਹੇਠ ਲੈਣੀ ਪਈ ਹੈ। ਤੇ ਟਰਮਸ ਦੇਖੋ ਕੀ ਨੇ ਕਿ ਸਿਟੀ ਇਜ਼ ਰਿਸਪੋਂਸੀਬਲ ਫਾਰ ਬੇਅਰਿੰਗ ਮੈਨੀ ਆਫ ਦਾ ਕਾਸਟ ਆਫ ਦਾ ਗੇਮ ਇਨਕਲੂਡਿੰਗ ਪ੍ਰੋਵਾਈਡਿੰਗ ਫੀਫਾ ਵਿਦ ਆਫਿਸ ਸਪੇਸ। ਬੱਲੇ ਬੱਲੇ ਬੱਲੇ, ਇੱਧਰ ਤਾਂ ਤੁਹਾਡੇ ਕੋਲ ਬਹੁਤ ਕੁਛ ਹੈ, ਫਿਰ ਕਿਸੇ ਹੋਰ ਬੰਦੇ ਨੂੰ ਰੁਜ਼ਗਾਰ ਕਰਨ ਵਾਲੇ ਨੂੰ ਦੇ ਦੋਗੇ ਆਫਿਸ ਸਪੇਸ? ਅੱਛਾ, ਅੱਗੇ ਇਕਵਿਪਮੈਂਟ ਵੀ ਦੇਣੀ ਹੈ ਆਫ ਹਾਈਐਸਟ ਕੁਆਲਿਟੀ। ਉਹ ਬਾਈ, ਸਾਨੂੰ ਤਾਂ ਟੁੱਟੀਆਂ ਬੱਸਾਂ ਹੀ ਦੇ ਦਿਓ, ਅਸੀਂ ਤਾਂ ਹਾਈਐਸਟ ਕੁਆਲਿਟੀ ਤੇ ਵੀ ਨਹੀਂ ਜਾਂਦੇ। ਸਾਡੇ ਤਾਂ ਘਰਾਂ ਦੇ ਬੂਰੇ ਲਿਆ ਕੇ ਬਰਫ਼ ਦੇ ਢੇਰ ਲਾਉਣ ਫਿਰਦੇ ਸੀ ਤੁਸੀਂ, ਉਹ ਤਾਂ ਵਿੰਟਰ ਹੀ, ਚਲੋ ਕਲਾਈਮੇਟ ਚੇਂਜ ਨੇ ਬਚਾ ਤੀ। ਇਹ ਗੱਲਾਂ ਕਰਨੀਆਂ ਪੈਣੀਆਂ। ਸਿਟੀ ਦੀ ਬਿਊਟੀਫਿਕੇਸ਼ਨ ਕਰਕੇ ਦਿਓ, ਫ੍ਰੀ ਪਬਲਿਕ ਟਰਾਂਸਪੋਰਟ ਦਿਓ ਪਾਸ ਹੋਲਡਰਸ ਨੂੰ, ਟਿਕਟ ਹੋਲਡਰਸ ਨੂੰ, ਮੀਡੀਆ ਨੂੰ ਡਿਊਰਿੰਗ ਦਾ ਗੇਮਸ, ਗੈਟਿੰਗ ਅਪ ਟਿਕਟ ਫੈਸਿਲਿਟੀਜ਼ ਐਂਡ ਕਵਰਿੰਗ ਐਨੀ ਮਿਊਨਿਸਪਲ ਟੈਕਸਿਸ ਫੀਫਾ ਮਾਈਟ ਇਨਕਰ। ਜੇ ਕੋਈ ਟੈਕਸ ਫੀਫਾ ਦੇ ਉੱਤੇ ਬਣਦਾ ਹੋਵੇ ਉਹ ਦਵੋ। ਇਸੇ ਐਗਰੀਮੈਂਟ ਦੇ ਥੱਲੇ ਸਿਟੀ ਨੂੰ ਇਹ ਵੀ ਕਿਹਾ ਗਿਆ ਕਿ ਟੈਂਪੋਰੇਰੀਲੀ ਕਵਰ ਅਪ ਔਰ ਡੈਕੋਰੇਟ ਕੰਸਟਰਕਸ਼ਨ ਨੀਅਰ ਇੰਪੋਰਟੈਂਟ ਗੇਮਸ ਸਾਈਟਸ ਔਰ ਹੋਟੇਲਸ। ਬਈ ਉੱਥੇ ਆਉਂਦਿਆਂ ਨੂੰ ਕਿਸੇ ਨੂੰ ਕੋਈ ਮਜ਼ਦੂਰ ਕੰਮ ਕਰਦੇ ਕੋਈ ਮਿੱਟੀ ਉੱਡਦੀ ਨਾ ਦੇਖੇ ਉਹ ਸਾਰੀਆਂ ਬਿਲਡਿੰਗਾਂ ਢਕੋ ਸਭ ਕੁਝ ਸੋਹਣਾ ਸੋਹਣਾ ਬਣਾ ਕੇ ਦਿਓ ਕਿਉਂਕਿ ਉਹ ਸੋਹਣੇ ਸੋਹਣੀਆਂ ਜ਼ਿੰਦਗੀਆਂ ਜਿਉਣ ਵਾਲੇ ਲੋਕ ਨੇ ਬਾਅਦ ਚ ਦਲਿੱਦਰਾਂ ਨੂੰ ਦਲਿੱਦਰਾਂ ਤੋਂ ਚ ਰੱਖੋ ਸਾਡੇ ਵਰਗਿਆਂ ਲਈ ਜਿੱਦਾਂ ਮੋਦੀ ਸਾਹਿਬ ਨੇ ਉਦੋਂ ਸਾਰਾ ਹੀ ਕਲੋਨੀਆਂ ਕੱਜਤੀਆਂ ਸੀ ਇਹ ਕਿਉਂ ਕਰਨ ਲੱਗੇ ਹੋਏ ਹੋ ਤੁਸੀਂ ਮਤਲਬ ਸਾਡੇ ਨਾਲ ਆਹ ਸਲੂਕ ਹੈ ਜਿਹੜੇ ਤੁਹਾਡੀ ਹਰ ਗੱਲ ਤੇ ਫੁੱਲ ਚਾੜਦੇ ਆ ਉਹਨਾਂ ਤੇ ਪਰਦੇ ਪਾਓ ਉਹਨਾਂ ਦੀ ਕੰਸਟਰਕਸ਼ਨ ਦੀਆਂ ਖ਼ਬਰਾਂ ਵੀ ਥੱਲੇ ਦੱਬ ਦਿਓ ਕਾਹਦੀਆਂ ਗੇਮਾਂ ਨੇ ਕੀ ਅਸੀਂ ਖੱਟਾਂਗੇ ਅਸੀਂ ਵੇਚਾਂਗੇ ਨਿੰਬੂ ਪਾਣੀ ਮਤਲਬ ਕਿਹੜੇ ਜ਼ਮਾਨੇ ਦੇ ਲੋਕਾਂ ਨੂੰ ਤੁਸੀਂ ਇਹ ਬਣਾ ਰੱਖਿਆ ਆਦਿ ਮਾਨਵ ਹੈ ਅਸੀਂ ਪੂਛ ਲੱਗੀ ਹੈ ਸਾਡੇ ਕੁਸ਼ਚਨ ਮੋਰ ਕੁਸ਼ਚਨ ਮੋਰ ਕੁਸ਼ਚਨ ਮੋਰ ਵੇਅਰ ਐਵਰ ਯੂ ਸੀ ਅ ਕਾਉਂਸਲਰ ਪਲੀਜ਼ ਹੋਲਡ ਹਿਜ਼ ਹੈਂਡ ਐਂਡ ਆਸਕ ਕੁਸ਼ਚਨਸ ਪੁੱਛੋ ਉਹਨਾਂ ਨੂੰ ਵੀ ਆਹ ਪੈਸਾ ਹੁਣ ਕਿੱਥੋਂ ਆ ਗਿਆ ਔਰ ਤੁਹਾਨੂੰ ਸ਼ਹਿਰ ਦੀ ਹਾਲਤ ਨਹੀਂ ਦਿਖਦੀ ਜਿੰਨੀਆਂ ਜ਼ਰੂਰੀ ਜ਼ਰੂਰਤਾਂ ਨੇ ਲੋਕਾਂ ਦੀਆਂ ਉਹਨਾਂ ਤੇ ਕਟੌਤੀਆਂ ਫੀਫਾ ਲਈ ਕਰੋ ਬਾਰਸ ਖੋਲੀਆਂ ਜਾਣ ਰੈਸਟੋਰੈਂਟ ਖੋਲੇ ਜਾਣ ਸ਼ਾਪਸ ਖੋਲੀਆਂ ਜਾਣ ਦੇਰ ਰਾਤ ਤੱਕ ਦੇ ਲਾਇਸੈਂਸ ਦਿਓ ਵੀ ਬੀਰਾਂ ਪੀਓ ਹੱਲਾ ਗੁੱਲਾ ਕਰੋ ਉਹ ਕੰਮਾਂ ਲਈ ਸਾਰਾ ਕੁਝ ਖੁੱਲ ਗਿਆ ਹੁਣ ਤੁਹਾਡਾ ਹੁਣ ਸਾਰਾ ਕੁਝ ਠੀਕ ਹੋ ਗਿਆ ਇਹ ਸ਼ਹਿਰ ਜਿੱਥੇ ਰੋਜ਼ ਦੇ ਦੋ ਤਿੰਨ ਕਤਲ ਵਾਪਰ ਜਾਂਦੇ ਨੇ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਹਾਦਸਿਆਂ ਚ ਉੱਥੇ ਇਹ ਗੱਲਾਂ ਕਰਨੀਆਂ ਜੱਜਦੀਆਂ ਨਹੀਂ ਹੈਗੀਆਂ ਮੈਂ ਤਾਂ ਬਸ ਇਹੀ ਕਹਿ ਸਕਦਾ ਹਾਂ ਅੱਗੇ ਤੁਹਾਡੀ ਮਰਜ਼ੀ ਹੈ ਕਈ ਵਾਰ ਕਹਿੰਦੇ ਹੁੰਦੇ ਜਾਂ ਤਾਂ ਜੇ ਸਮਾਂ ਸਮਝਾਉਣ ਲੱਗ ਗਿਆ ਨਾ ਫਿਰ ਬਹੁਤ ਔਖਾ ਹੋਊਗਾ ਚੰਗੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਇਹਨਾਂ ਚੀਜ਼ਾਂ ਨੂੰ ਇਹਨਾਂ ਬਾਰੇ ਆਪਣੀ ਸਮਝ ਨੂੰ ਦਰੁਸਤ ਕਰ ਲਈਏ
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ ਤੇ ਇੱਕੋ ਨਾਂ ਯਾਦ ਰੱਖੋ ਆਰੀਫਾ ਮੁਜ਼ੱਫਰ ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/lorehelp ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
Listening to the current affairs with Ramanjit Sidhu.
ਤੇ ਖਬਰਾਂ ਦੇ ਵਿੱਚ ਅਗਲੀ ਖਬਰ ਹੈ ਜਿਹੜੀ ਉਹ ਬੜਾ ਪੇਚੀਦਾ ਮਾਮਲਾ ਹੈ ਅਦਾਲਤ ਵਿੱਚ ਉਹਦੀ ਸੁਣਵਾਈ ਚੱਲ ਰਹੀ ਹੈ ਤੇ ਕਹਿੰਦੇ ਅਪ੍ਰੈਲ ਦੇ ਅੱਧ ਤੱਕ ਸ਼ਾਇਦ ਇਹ ਸੁਣਵਾਈ ਜਿਹੜਾ ਮੁਕੰਮਲ ਹੋ ਜਾਵੇ ਇੱਕ ਪੁਲਿਸ ਮੁਲਾਜ਼ਮ ਪਲੇਨ ਕਲੋਥ ਵਿੱਚ ਉਹ ਉਦੋਂ ਵਰਦੀ ਵਿੱਚ ਨਹੀਂ ਸੀ ਇੱਕ ਮੁਸਲਿਮ ਕਾਰ ਡਰਾਈਵਰ ਜਿਹੜਾ 8 ਮਹੀਨਿਆਂ ਦੀ ਪ੍ਰੈਗਨੈਂਟ ਪਤਨੀ ਤੇ 2.5 ਸਾਲ ਦੇ ਬੱਚੇ ਨਾਲ ਸਾਈਟ ਸੀਇੰਗ ਵਾਸਤੇ ਟੋਰਾਂਟੋ ਸ਼ਹਿਰ ਵਾਹਨ ਤੋਂ ਆਇਆ ਸੀ ਟੋਰਾਂਟੋ ਤੇ ਅੱਧੀ ਰਾਤ ਨੂੰ ਅੰਡਰਗਰਾਊਂਡ ਪਾਰਕਿੰਗ ਲਾਟ ਦੇ ਵਿੱਚ ਇਹ ਵਾਰਦਾਤ ਹੋਈ ਇਸ ਵਾਰਦਾਤ ਦੇ ਉੱਤੇ ਜਿਹੜਾ ਲੰਡਨ ਦੇ ਵਿੱਚ ਮੁਸਲਮਾਨ ਪਰਿਵਾਰ ਦੇ ਉੱਪਰ ਟਰੱਕ ਚੜਾ ਕੇ 4 ਵਿਅਕਤੀਆਂ ਨੂੰ ਮਾਰਿਆ ਗਿਆ ਸੀ ਉਹਦਾ ਵੀ ਪ੍ਰਭਾਵ ਹੈ ਜਿਹਦੇ ਵਿੱਚ ਇੱਕ 9 ਸਾਲ ਦਾ ਬੱਚਾ ਪੂਰੀ ਤਰ੍ਹਾਂ ਜ਼ਖਮੀ ਹੋਇਆ ਸੀ ਪਿੱਛੇ ਜੇ ਉਹਦੇ ਵਿੱਚ ਟੈਰੋਰਿਜ਼ਮ ਐਕਟ ਦੇ ਹੇਠ ਨਤੈਨੀਅਲ ਨੂੰ ਮੁਜਰਿਮ ਐਲਾਨ ਦਿੱਤਾ ਗਿਆ ਹੁਣ ਉਸ ਐਕਸੀਡੈਂਟ ਦਾ ਵੀ ਪ੍ਰਭਾਵ ਹੈ ਤੇ ਕੁਦਰਤੀ ਇਹ ਜੋੜਾ ਘੁੰਮਦਾ ਫਿਰਦਾ ਇੱਥੇ ਆਉਂਦਾ ਤੇ ਅੱਧੀ ਰਾਤ ਨੂੰ ਉਨ੍ਹਾਂ ਦੀ ਕਾਰ ਵੱਲ ਨੂੰ ਕੋਈ ਬੰਦੇ ਭੱਜ ਕੇ ਆਉਂਦੇ ਨੇ ਸੀ ਉਹ ਪੁਲਿਸ ਵਾਲੇ ਕਈਆਂ ਦੇ ਵਰਦੀ ਨਹੀਂ ਸੀ ਕਈਆਂ ਦੇ ਬੈਜ ਜੇ ਦਿਖਦੇ ਸੀ ਪਰ ਉਹ ਆ ਕੇ ਇਹਨਾਂ ਦੀ ਕਾਰ ਨੂੰ ਠੱਕ ਠੱਕ ਕਰਦੇ ਆ ਕਿਉਂਕਿ ਉੱਥੇ ਕਿਤੇ ਛੁਰੇਬਾਜ਼ੀ ਦੀ ਵਾਰਦਾਤ ਹੋਈ ਸੀ ਇਧਰੋਂ ਇਹ ਜੋੜਾ ਆਪਣੀ ਗੱਡੀ ਚੱਕਣ ਆਇਆ ਰਾਤ ਨੂੰ ਤੇ ਉਧਰੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹ ਇਹਨਾਂ ਨੂੰ ਵੀ ਵੇਖਦੇ ਆ ਕਿ ਇਹ ਜਾਣ ਲੱਗਿਆ ਕੌਣ ਹੈ ਉਧਰੋਂ ਸੁੰਨੀ ਪਾਰਕਿੰਗ ਦੇ ਵਿਚ ਦੋ ਤਿੰਨ ਗੋਰੇ ਕਿਸਮ ਦੇ ਲੋਕ ਜੇ ਭੱਜ ਕੇ ਕਿਸੇ ਦੀ ਕਾਰ ਨੂੰ ਆਉਂਦੇ ਆ ਤੇ ਇਹਨਾਂ ਵਿਚ ਵੀ ਡਰ ਜ਼ਰੂਰੀ ਪੈਣ ਦੀ ਸੰਭਾਵਨਾ ਜਿਹੜੀ ਉਹ ਸਮਝ ਚ ਆਉਂਦੀ ਹੈ ਫਿਰ ਇਹ ਕਿਸੇ ਮੁਲਾਜ਼ਮ ਦਾ ਕਤਲ ਕਰਨ ਆਇਆ ਕਿ ਨਹੀਂ ਇਹ ਵੀ ਗੱਲ ਨਹੀਂ ਬਣਦੀ ਕਿਉਂਕਿ ਇਹਨਾਂ ਦਾ ਆਪਸ ਚ ਪਹਿਲਾਂ ਕੋਈ ਸਬੰਧ ਨਹੀਂ ਜਾਂ ਤਾਂ ਭਗੌੜਾ ਹੋਵੇ ਕੋਈ ਹਿਸਟਰੀ ਹੋਵੇ ਇਹ ਪੁਲਿਸ ਦੇ ਵੱਲ ਕਿਉਂ ਇਸ ਤਰ੍ਹਾਂ ਦੀ ਹਰਕਤ ਕਰੇਗਾ ਪਰ ਉਹਦੀ ਗੱਡੀ ਨੂੰ ਘੇਰਾ ਪਾਇਆ ਗਿਆ ਉਹਨੂੰ ਲੱਗਿਆ ਕਿ ਭਾਈ ਕੋਈ ਹਮਲਾਵਰ ਹੋਣੇ ਆ ਕਿਉਂਕਿ ਘਰ ਵਾਲੀ ਨੇ ਹਿਜਾਬ ਪਾਇਆ ਸੀ ਹੁਣ ਇਸ ਤਰ੍ਹਾਂ ਦਾ ਡਰ ਤੇ ਭੈ ਦੇ ਮਾਹੌਲ ਦੇ ਵਿਚ ਜਦੋਂ ਗੱਡੀ ਦੀ ਟੱਕਰ ਲੱਗੀ ਉਹ ਪੁਲਿਸ ਮੁਲਾਜ਼ਮ ਹੇਠਾਂ ਆ ਗਿਆ ਉਹਦੇ ਉੱਤੋਂ ਦੀ ਗੱਡੀ ਇਹਨੇ ਅੱਗੇ 20 ਸਕਿੰਟਾਂ ਦੀ ਵਾਰਦਾਤ ਰਿਕਾਰਡ ਹੁੰਦੀ ਹੈ ਕੈਮਰੇ ਚ ਬਾਕੀ ਸੀਕੁਐਂਸ ਨਹੀਂ ਹੈ ਤਕਰੀਬਨ ਇਹ ਮੰਨਿਆ ਗਿਆ ਕਿ ਉਹ ਗੱਡੀ ਹੇਠ ਆਉਣ ਕਰਕੇ ਮਾਰਿਆ ਗਿਆ ਹਾਲਾਂਕਿ ਬਚਾਅ ਪੱਖ ਦੇ ਵਕੀਲ ਇਹ ਵੀ ਕਹਿ ਰਿਹਾ ਕਿ ਸ਼ੌਕ ਤੇ ਹਾਰਟ ਅਟੈਕ ਦੀ ਗੱਲ ਹੈ ਬਿਲਕੁਲ ਬਿਲਕੁਲ ਗੱਡੀ ਥੱਲੇ ਦੇਣ ਕਰਕੇ ਉਦਾਂ ਦੇ ਜ਼ਖਮ ਨਹੀਂ ਹੋਏ ਘਬਰਾਹਟ ਵਿਚ ਵੀ ਹੋ ਗਿਆ ਗੱਡੀ ਦੀ ਚਾਲਕ ਦੀ ਵੀ ਕੋਈ ਇਹ ਮਨਸ਼ਾ ਨਹੀਂ ਸੀ ਕਿ ਉਹਨੇ ਕਿਸੇ ਪੁਲਿਸ ਮੁਲਾਜ਼ਮ ਨੂੰ ਗੱਡੀ ਥੱਲੇ ਦੇ ਕੇ ਮਾਰਨਾ ਜਾਂ ਉਹ ਕਿਸੇ ਅਪਰਾਧ ਦਾ ਭਗੌੜਾ ਹੁਣ ਉਮਰ ਜ਼ਮੀਰ ਦੀ ਇਸ ਮਾਮਲੇ ਵਿਚ ਸੁਣਵਾਈ ਚੱਲ ਰਹੀ ਹੈ ਕਿ ਇਹ ਐਕਸੀਡੈਂਟ ਸੀ ਕਿ ਕਤਲ ਹੈ ਸੋ ਇਹਦੇ ਤੇ ਫਸਟ ਡਿਗਰੀ ਮਰਡਰ ਦੇ ਚਾਰਜਸ ਲਾਏ ਹੀ ਪਲੈਡ ਨਾਟ ਗਿਲਟੀ ਕਿ ਇਹ ਮਰਡਰ ਕਰਨ ਦੇ ਇਰਾਦੇ ਨਾਲ ਉਥੇ ਆਇਆ ਹੀ ਨਹੀਂ ਹੁਣ ਡਿਫੈਂਸ ਤੇ ਸਰਕਾਰੀ ਪੱਖ ਦੋਨਾਂ ਦੇ ਜੋ ਬਿਆਨਾਤ ਨੇ ਇਸ ਮਾਮਲੇ ਨੂੰ ਲੈ ਕੇ ਉਹ ਬੜੀ ਅਲੱਗ ਤਰ੍ਹਾਂ ਦੀ ਪਿਕਚਰ ਪੇਸ਼ ਕਰਦੇ ਆ ਇੱਕ ਧਿਰ ਕਹਿੰਦੀ ਹੈ ਕਿ ਜਾਣ ਬੁੱਝ ਕੇ ਕਤਲ ਕੀਤਾ ਗਿਆ ਦੂਜੀ ਕਹਿੰਦੀ ਘਟਨਾਕ੍ਰਮ ਇੰਨੀ ਤੇਜ਼ੀ ਨਾਲ ਤੇ ਇੰਨੇ ਭੈਅ ਦਾ ਇੱਕ ਮਾਹੌਲ ਵਿਚ ਵਾਪਰਿਆ ਇਹਦੇ ਬਾਕੀ ਪੱਖਾਂ ਨੂੰ ਵੀ ਵਿਚਾਰ ਲੈਣਾ ਚਾਹੀਦਾ ਕਿ ਇਹ ਕਿਉਂ ਮਾਰਨਾ ਹੈ ਇਹਨੇ ਪੁਲਿਸ ਨੂੰ ਕਿਉਂ ਮਾਰਿਆ ਜਦਕਿ ਉਦੋਂ ਪਤਾ ਵੀ ਨਹੀਂ ਹੈ ਕਿ ਉਹ ਪੁਲਿਸ ਮੁਲਾਜ਼ਮ ਹੈ ਸੋ ਇਹਦੇ ਤੇ ਬਹਿਸ ਹੋ ਰਹੀ ਹੈ ਟੋਰਾਂਟੋ ਦੀ ਅਦਾਲਤ ਵਿਚ ਹੁਣ ਇਹ ਤਾਂ ਹੈਗੀ ਇਹਦੀ ਮੋਟੀ ਜੀ ਬੈਕ ਪੁਰਾਣੀ ਕਹਿ ਦੀ ਇਹਦੀ ਕਹਾਣੀ ਪੁਲਿਸ ਮੁਲਾਜ਼ਮ ਦੀ ਉਮਰ 55 ਸਾਲ ਦੀ ਸੀ ਜਦੋਂ ਉਹਦੀ ਮੌਤ ਹੁੰਦੀ ਹੈ ਜੈਫਰੀ ਨਾਰਥਅਪ ਦੀ 31 ਸਾਲਾਂ ਤੋਂ ਉਹ ਟੋਰਾਂਟੋ ਪੁਲਿਸ ਦੇ ਵਿਚ ਜਾਂ ਪੁਲਿਸ ਮਹਿਕਮੇ ਦੇ ਵਿਚ ਜੌਬ ਕਰ ਰਿਹਾ ਤੇ 2 ਜੁਲਾਈ 2021 ਦੀ ਇਹ ਵਾਰਦਾਤ ਹੈ ਹੁਣ ਉਥੇ ਜਿਹੜੇ ਬਚਾਅ ਪੱਖ ਦੇ ਵਕੀਲ ਨੇ ਨਦਰ ਹਸਨ ਉਨ੍ਹਾਂ ਨੇ ਕਿਹਾ ਕਿ ਦ ਐਵੀਡੈਂਸ ਵਿਲ ਸ਼ੋ ਦੈਟ ਦਿਸ ਵਾਜ਼ ਨਾਟ ਅ ਮਰਡਰ ਕਹਿੰਦੇ ਸਬੂਤ ਇਹੀ ਇਸ਼ਾਰਾ ਕਰ ਰਹੇ ਨੇ ਕਿ ਇਹ ਕਤਲ ਨਹੀਂ ਹੈ ਦੈਟ ਦਿਸ ਵਾਜ਼ ਨਾਟ ਅ ਕ੍ਰਿਮੀਨਲ ਐਕਟ ਔਰ ਇਹ ਅਪਰਾਧਕ ਕਾਰਵਾਈ ਵੀ ਹਰਕਤ ਵੀ ਨਹੀਂ ਸੀ ਇਟ ਵਾਜ਼ ਅ ਹੋਰੀਫਿਕ ਟ੍ਰੈਜਿਕ ਐਕਸੀਡੈਂਟ ਬਟ ਨਾਟ ਅ ਕ੍ਰਾਈਮ ਇਹ ਇਕ ਭਿਆਨਕ ਹਾਦਸਾ ਤੇ ਇਹਨੂੰ ਕਿਹਾ ਜਾ ਸਕਦਾ ਪਰ ਇਹ ਅਪਰਾਧ ਦੀ ਸ਼੍ਰੇਣੀ ਦੇ ਵਿਚ ਨਹੀਂ ਆਉਂਦਾ ਕੋਰਟ ਨੂੰ ਦਸਿਆ ਕਿ ਜ਼ਮੀਰ ਉਹਦੀ ਵਾਈਫ ਆਇਦਾ ਸ਼ੇਖ 8 ਮਹੀਨਿਆਂ ਦੀ ਪ੍ਰੈਗਨੈਂਟ ਸੀ ਜਿਹੜੀ ਇਹ ਵੌਨ ਸ਼ਹਿਰ ਤੋਂ ਆਪਣੇ 2.5 ਸਾਲ ਦੇ ਬੱਚੇ ਨਾਲ ਉਥੇ ਆਏ ਕੈਨੇਡਾ ਡੇ ਦੇ ਉਤੇ ਘੁੰਮਣ ਫਿਰਨ ਕਿ ਆਓ ਟੋਰਾਂਟੋ ਸ਼ਹਿਰ ਦੀ ਰੌਣਕ ਮੇਲਾ ਦੇਖੀਏ 10:30 ਵਜੇ ਦੇ ਕਰੀਬ ਇਹ ਪਹੁੰਚਦੇ ਆ ਤੇ ਜਦੋਂ ਇਹ ਉਧਰਲੇ ਪਾਸੋਂ ਦੀ ਘੁੰਮਦੇ ਫਿਰਦੇ ਨਿਕਲਦੇ ਆ ਤੇ ਬਰੀਫਲੀ ਉਸ ਰਸਤੇ ਤੋਂ ਵੀ ਨਿਕਲੇ ਜਿੱਥੇ ਕਿਸੇ ਬੰਦੇ ਨੂੰ ਛੁਰੇ ਮਾਰੇ ਗਏ ਸੀ ਬਟ ਵਰ ਇਨ ਨੋ ਵੇ ਇਨਵੋਲਵਡ ਇਨ ਦੈਟ ਇੰਸੀਡੈਂਟ ਪਰ ਇਨ੍ਹਾਂ ਦਾ ਉਸ ਛੁਰੇਬਾਜ਼ੀ ਦੀ ਵਾਰਦਾਤ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ ਸੀ ਫੈਮਿਲੀ ਫਿਰ ਉਹ ਅੰਡਰਗਰਾਊਂਡ ਗਰਾਜ ਵਿਚ ਪਹੁੰਚਦੇ ਆ ਅੱਧੀ ਰਾਤ ਦੇ ਕਰੀਬ ਤੇ ਐਨ ਉਸੇ ਵੇਲੇ ਪੁਲਿਸ ਵਾਲੇ ਵੀ ਉਥੇ ਛੁਰੇਬਾਜ਼ੀ ਦੀ ਵਾਰਦਾਤ ਦੀ ਜਾਂਚ ਕਰਨ ਲਈ ਇਨਵੈਸਟੀਗੇਸ਼ਨ ਲਈ ਪਹੁੰਚ ਜਾਂਦੇ ਆ ਇਕ ਕੋ ਇੰਸੀਡੈਂਟ ਹੋ ਗਿਆ ਜਿਹੜਾ ਅੱਗੇ ਜਾ ਕੇ ਇਕ ਬੜੀ ਭਿਆਨਕ ਘਟਨਾ ਦੇ ਵਿਚ ਅਨਫੋਲਡ ਹੁੰਦਾ ਇਹ ਗੱਲ ਉਥੇ ਅਦਾਲਤ ਵਿਚ ਹੁਣ ਇਕ ਧਿਰ ਸਾਬਤ ਕਰ ਰਹੀ ਹੈ ਕਿ ਇਹ ਹਾਦਸਾ ਸੀ ਤੇ ਦੂਜੀ ਉਹਨੂੰ ਕਤਲ ਦਾ ਮਾਮਲਾ ਕਹਿ ਕੇ ਅਦਾਲਤ ਨੂੰ ਕਨਵਿੰਸ ਕਰਾਉਣ ਲੱਗੀ ਹੋਈ ਹੈ ਹਸਨ ਕਹਿੰਦੇ ਆ ਕਿ ਜਿਹੜਾ ਉਨ੍ਹਾਂ ਦਾ ਮੁਵੱਕਿਲ ਹੈ ਇਹਨੂੰ ਪਤਾ ਹੀ ਨਹੀਂ ਸੀ ਕਿ ਨਾਰਥਅਪ ਤੇ ਉਹਦੇ ਨਾਲ ਆਏ ਲੋਕ ਉਹ ਸਾਦਾ ਕੱਪੜਿਆਂ ਦੇ ਵਿਚ ਪੁਲਿਸ ਮੁਲਾਜ਼ਮ ਸਨ ਜ਼ਮੀਰ ਤੇ ਉਹਦੀ ਵਾਈਫ ਨੇ ਸੋਚਿਆ ਕਿ ਇਨ੍ਹਾਂ ਨੂੰ ਕੋਈ ਘੇਰ ਕੇ ਇਨ੍ਹਾਂ ਨੂੰ ਕੋਈ ਅਪਰਾਧੀ ਕਿਸਮ ਦੇ ਲੋਕ ਘੇਰਾ ਪਾ ਰਹੇ ਨੇ ਜਦੋਂ ਉਹ ਅਫਸਰ ਇਨ੍ਹਾਂ ਦੀ ਗੱਡੀ ਵੱਲ ਭੱਜੇ ਕਿਉਂਕਿ ਉਹ ਇਕ ਅੱਧੀ ਰਾਤ ਨੂੰ ਸੁੰਨਸਾਨ ਪਾਰਕਿੰਗ ਲਾਟ ਦੇ ਵਿਚ ਆਪਣੀ ਗੱਡੀ ਚ ਬੈਠੇ ਸੀ ਐਨਕਾਊਂਟਰ ਜਦੋਂ ਹੋਇਆ ਉਹ ਤੋਂ ਪਹਿਲਾਂ ਇਹ ਓਨਟੈਰੀਓ ਵਾਲੀ ਘਟਨਾ ਜਿਹੜੀ ਆਪਣੀ ਲੰਡਨ ਸ਼ਹਿਰ ਦੀ ਵਾਪਰ ਚੁੱਕੀ ਸੀ। ਕਹਿੰਦੇ ਹੁਣ ਵਕੀਲ ਇਹ ਕਹਿ ਰਿਹਾ ਬਚਾਅ ਪੱਖ ਦਾ ਕਿ ਪੁਲਿਸ ਮੁਲਾਜ਼ਮ ਉਸ ਮੌਕੇ ਤੇ ਤੈਸ਼ ਤੇ ਆ ਗਏ, ਉਹ ਗੁੱਸੇ ਨਾਲ ਇਨ੍ਹਾਂ ਦੀ ਕਾਰ ਵੱਲ ਭੱਜੇ ਤੇ ਇਹ ਜੋੜਾ ਉਨ੍ਹਾਂ ਨੂੰ ਇਸ ਤਰ੍ਹਾਂ ਭੱਜੇ ਆਉਂਦਿਆਂ ਵੇਖ ਕੇ ਘਬਰਾ ਗਿਆ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਪੁਲਿਸ ਮੁਲਾਜ਼ਮ ਨੇ। ਉਧਰੋਂ ਬੱਚੇ ਨੇ ਬੈਕ ਸੀਟ ਦੇ ਵਿਚ ਰੋਣਾ ਸ਼ੁਰੂ ਕਰ ਦਿੱਤਾ। ਦੇ ਕੁਡ ਨਾਟ ਕੰਪਰੀਹੈਂਡ ਵਾਈ ਦਿਸ ਟੂ ਪੀਪਲ ਵੁੱਡ ਬੀ ਬੈਂਗਿੰਗ ਆਨ ਦੇਅਰ ਕਾਰ ਡੋਰ ਐਂਡ ਐਸਕਿੰਗ ਦੈਮ ਟੂ ਸਟਾਪ ਇਨ ਐਨ ਐਮਪਟੀ ਪਾਰਕਿੰਗ ਲਾਟ ਲੇਟ ਐਟ ਨਾਈਟ। ਹੁਣ ਕੋਈ ਉਨ੍ਹਾਂ ਦੀ ਗੱਡੀ ਦੇ ਉੱਤੇ ਮੁੱਕੇ ਮਾਰ ਰਿਹਾ, ਘੇਰਾ ਪਾ ਰਿਹਾ ਤੇ ਉਨ੍ਹਾਂ ਨੂੰ ਕਹਿ ਰਿਹਾ ਕਿ ਆਪਣੀ ਗੱਡੀ ਵਿਚੋਂ ਬਾਹਰ ਆਓ, ਜਦੋਂ ਕਿ ਅੱਧੀ ਰਾਤ ਦਾ ਸਮਾਂ ਤੇ ਸੁੰਨਾ ਪਾਰਕਿੰਗ ਲਾਟ ਹੈ। ਦੇਰ ਵਾਜ਼ ਨੋ ਰੀਜ਼ਨ ਟੂ, ਮਿਸਟਰ ਜ਼ਮੀਰ ਐਂਡ ਹਿਜ਼ ਫੈਮਿਲੀ ਹੈਡ ਡਨ ਨਥਿੰਗ ਰੋਂਗ। ਤੇ ਏਦਾਂ ਦਾ ਤਾਂ ਕੋਈ ਰੀਜ਼ਨ ਹੈ ਹੀ ਨਹੀਂ ਕਿ ਇਨ੍ਹਾਂ ਦੀ ਫੈਮਿਲੀ ਨੇ ਜੋ ਉਸ ਵਕਤ ਕੀਤਾ ਉਹ ਗਲਤ ਹੈ। ਹਰ ਕੋਈ ਆਪਣੇ ਬਚਾਅ ਲਈ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਕਿਉਂਕਿ ਲੜਨ ਝਗੜਨ ਵਾਲਾ ਤਾਂ ਇਨ੍ਹਾਂ ਦਾ ਆਪਸ ਵਿਚ ਉਦੋਂ ਦਾ ਮਾਹੌਲ ਹੀ ਨਹੀਂ ਸੀ। ਪਤਨੀ 8 ਮਹੀਨਿਆਂ ਦੀ ਪ੍ਰੈਗਨੈਂਟ ਹੈ, ਇਹਨੇ ਕਿਹਦੇ ਨਾਲ ਲੜਾਈ ਕਰਨੀ ਸੀ। ਕਹਿੰਦੇ ਪੈਨਿਕ ਹੋਇਆ, ਆਪਣੀ ਫੈਮਿਲੀ ਦੇ ਬਚਾਅ ਵਿਚ ਉਹਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪਹਿਲਾਂ ਉਹਨੇ ਅੱਗੇ ਨੂੰ ਗੱਡੀ ਭਜਾਈ, ਜਦੋਂ ਉਹਦਾ ਪਾਥ ਸਡਨਲੀ ਬਲੌਕ ਕੀਤਾ ਇਕ ਹੋਰ ਅਨਮਾਰਕਡ ਪੁਲਿਸ ਕਾਰ ਨਾਲ। ਹੁਣ ਉਹ ਕਾਰ ਦੇ ਉੱਤੇ ਵੀ ਕੋਈ ਇਹੋ ਜਿਹੇ ਸਟਿੱਕਰ ਨਹੀਂ ਲੱਗੇ ਕਿ ਉਹਦਾ ਪਤਾ ਲੱਗੇ ਕਿ ਉਹ ਪੁਲਿਸ ਦੀ ਹੈ। ਸਾਦਾ ਕਾਰ ਉਨ੍ਹਾਂ ਨੇ ਮੂਹਰੇ ਲਿਆ ਕੇ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਵੈਨ ਨਾਲ, ਇਹਨੇ ਰਿਵਰਸ ਕਰਕੇ ਗੱਡੀ ਲੇਨਵੇ ਚ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ, ਫੇਰ ਅੱਗੇ ਨੂੰ ਕੀਤੀ। ਹੇ ਡਿਡ ਨਾਟ ਉਦੋਂ ਇਹਨੂੰ ਪਤਾ ਨਹੀਂ ਲੱਗਿਆ ਕਿ ਨੌਰਥ ਅਪ ਹੈ ਜਿਹੜਾ ਉਹ ਪਿਛਲੇ ਪਾਸੇ ਉਹਦੀ ਗੱਡੀ ਨਾਲ ਟਕਰਾ ਕੇ ਜ਼ਮੀਨ ਤੇ ਡਿੱਗ ਪਿਆ ਤੇ ਜਦੋਂ ਉਹ ਉਥੋਂ ਭੱਜਣ ਲੱਗਿਆ ਅਵਾਇਡ ਕਰਨ ਲਈ ਕੋਲੀਜਨ, ਉਹਦੇ ਉੱਤੋਂ ਦੀ ਗੱਡੀ ਲੰਘ ਗਈ। ਕਹਿੰਦੇ ਆਸਕ ਯੋਰ ਸੈਲਫ ਵੈਦਰ ਇਟ ਮੇਕ ਸੈਂਸ ਦੈਟ ਦਿਸ ਯੰਗ ਮੈਨ ਐਨ ਅਕਾਊਂਟੈਂਟ ਐਂਡ ਅ ਫੈਮਿਲੀ ਮੈਨ ਹੂ ਹੈਜ਼ ਨੈਵਰ ਬੀਨ ਇਨ ਟ੍ਰਬਲ ਬਿਫੋਰ ਡਿਸਾਈਡਡ ਟੂ ਆਲ ਆਫ ਸਡਨ ਕੇਲਾ ਪੁਲਿਸ ਆਫਿਸਰ ਵਾਈਲ ਵਿਦ ਹਿਜ਼ ਪ੍ਰੈਗਨੈਂਟ ਵਾਈਫ ਐਂਡ ਟੋਡਲਰ। ਕੋਈ ਇਤਿਹਾਸ ਨਹੀਂ, ਕੋਈ ਉਹਦਾ ਲੈਣਾ ਦੇਣਾ ਨਹੀਂ, ਕੋਈ ਕ੍ਰਾਈਮ ਚ ਨਹੀਂ। ਅਕਾਊਂਟੈਂਟ ਬੰਦਾ 8 ਮਹੀਨਿਆਂ ਦੀ ਪ੍ਰੈਗਨੈਂਟ, 2.5 ਸਾਲ ਦਾ ਬੱਚਾ ਤੇ ਕਹਿੰਦੇ ਉਥੇ ਉਹ ਪੁਲਿਸ ਮੁਲਾਜ਼ਮ ਦਾ ਕਤਲ ਕਰਨਾ ਆਊਗਾ, ਇਹ ਗੱਲ ਬਣਦੀ ਕਿਵੇਂ ਹੈ? ਇਹ ਚ ਇੰਟੈਂਸ਼ਨ ਆਦੀ ਚੀਜ਼ ਹੈ ਹੀ ਨਹੀਂ, ਫਸਟ ਡਿਗਰੀ ਦਾ ਤਾਂ ਬਣਦਾ ਹੀ ਨਹੀਂ ਮਾਮਲਾ ਇਹ। ਤੇ ਪ੍ਰੋਸੀਕਿਊਟਰ ਜਿਹੜੇ ਆ ਉਨ੍ਹਾਂ ਨੇ ਜਿਊਰਰਸ ਨੂੰ ਕਿਹਾ ਕਿ ਜ਼ਮੀਰ ਚੋਜ਼ ਟੂ ਮੇਕ ਅ ਸੀਰੀਜ਼ ਆਫ ਮੈਨੂਵਰ ਵਿਦ ਹਿਜ਼ ਕਾਰ। ਕਹਿੰਦੇ ਇਹਨੇ ਆਪਣੀ ਕਾਰ ਨੂੰ ਕਈ ਵਾਰ ਅੱਗੋਂ ਪਿੱਛੋਂ ਕੱਢਣ ਦੀ ਇਧਰ ਉਧਰ ਕਰਕੇ ਕੋਸ਼ਿਸ਼ ਕੀਤੀ। ਉਥੋਂ ਤਾਂ ਇਹੀ ਆ ਕਿ ਇਹ ਪਲੇਨ ਕਲੋਥ ਪੁਲਿਸ ਆਫਿਸਰ ਜਦੋਂ ਇਹਦੇ ਨੇੜੇ ਆਉਂਦੇ ਆ, ਜਦੋਂ ਕੋਈ ਵੀ ਕਿਸੇ ਗੱਡੀ ਕੋਲ ਕੋਈ ਆਮ ਆਦਮੀ ਆਵੇ ਤਾਂ ਕੋਈ ਇੰਨੀ ਹਫੜਾ ਦਫੜੀ ਨਾਲ ਗੱਡੀ ਨਹੀਂ ਭਜਾਉਂਦਾ ਹੁੰਦਾ। ਤੁਸੀਂ ਵੀ ਕਿਸੇ ਨੂੰ ਜੇ ਕੋਈ ਪੈਦਲ ਚੱਲਦਾ ਰਾਹ ਕੀ ਰਹਿੰਦਾ ਤਾਂ ਆਪਣੀ ਗੱਡੀ ਰੋਕ ਲੈਂਦੇ ਹੋ, ਇਹ ਗੱਲ ਬਿਲਕੁਲ ਠੀਕ ਆ। ਪਰ ਨਾਰਮਲ ਸੜਕ ਦੇ ਉੱਤੇ ਇਹ ਗੱਲ ਹੁੰਦੀ ਹੈ, ਇੱਥੇ ਜਿਹੜਾ ਸੀਨ ਆ ਉਨਾ ਜ਼ਿਆਦਾ ਸਧਾਰਨ ਸੀਨ ਵੀ ਹੈ ਨੀਗਾ। ਹੁਣ ਇਹਦੇ ਵਿਚ ਇਹ ਗੱਲ ਹੈ ਕਿ ਜੇ ਤਾਂ ਆਮ ਸੜਕ ਤੇ ਦਿਨ ਦਿਹਾੜੇ ਕੋਈ ਆ ਰਿਹਾ ਤੇ ਤੁਸੀਂ ਉਹਦੇ ਤੋਂ ਕੋਲ ਦੀ ਕਰਕੇ ਕਾਰ ਭਜਾ ਲਓ, ਉਹ ਅਫੈਂਸ ਹੈ। ਪਰ ਜਦੋਂ ਆਹ ਵਾਲਾ ਸੀਨ ਹੈ ਜਿਹਦੀ ਪਿੱਠ ਭੂਮੀ ਦੇ ਵਿਚ ਮੁਸਲਮਾਨ ਹੋਣ ਦਾ ਔਰ ਮੁਸਲਮਾਨ ਸਪਸ਼ਟ ਤੌਰ ਤੇ ਤੁਸੀਂ ਵਿਖਾਈ ਦਿੰਦੇ ਹੋ, ਇਹ ਗੱਲਾਂ ਵੀ ਕਿਤੇ ਨਾ ਕਿਤੇ ਰੋਲ ਅਦਾ ਕਰ ਰਹੀਆਂ ਨੇ। ਅੱਗੇ ਵੀ ਤਾਂ ਕੱਪੜੇ ਦੇਖ ਕੇ ਕਿਸੇ ਨੇ ਹਮਲਾ ਕੀਤਾ ਹੀ ਸੀ ਨਾ, ਉਦੋਂ ਕਿਹੜਾ ਇਹ ਗੱਲ ਸੀ ਵੀ ਕੱਪੜਿਆਂ ਤੋਂ ਬਾਅਦ ਉਹਨੇ ਪੁੱਛਿਆ ਵੀ ਸਹੀ ਵਾਲਾ ਮੁਸਲਮਾਨ ਹੈ, ICS ਨਾਲ ਜੁੜਿਆ ਹੋਇਆ ਔਰ ਬੰਬ ਵੀ ਚਲਾਉਣੇ ਆਉਂਦੇ ਆ ਤੁਹਾਨੂੰ, ਫੇਰ ਉਹ ਪੁੱਛਦਾ ਕਰਦਾ ਵੀ ਹਾਂ ਤੁਸੀਂ ਕੈਨੇਡਾ ਦੇ ਵਿਚ ਵੀ ਸਲਾਮ ਦੇ ਨਾਂ ਦੇ ਉੱਤੇ ਕਤਲੋ ਗਾਰਤ ਕਰਨਾ ਹੋ? ਉਹ ਕਹਿੰਦੇ ਹਾਂਜੀ ਅਸੀਂ ਕੈਨੇਡਾ ਚ ਕਰਨਾ। ਕਹਿੰਦਾ ਫਿਰ ਠਹਿਰ ਜਾਓ, ਮੈਂ ਗੱਡੀ ਪਿੱਛੋਂ ਭਜਾ ਕੇ ਲਿਆਉਂਦਾ ਤੁਹਾਡੇ ਉੱਤੇ ਚਾੜ ਦੇਣਾ, ਉਦੋਂ ਕਿਹੜੇ ਡਾਇਲੋਗ ਹੋਏ ਸੀਗੇ? ਸੋ ਇਹਦੇ ਵਿਚ ਹੁਣ ਕਹਾਣੀ ਚ ਦੇਖਾਂਗੇ ਕਿ ਕਹਾ ਇਹ ਕਿਸ ਤਰ੍ਹਾਂ ਦੇ ਇਨਸਾਫ਼ ਵੱਲ ਨੂੰ ਕਿਵੇਂ ਜਾ ਕੇ ਵੱਧਦੀ ਹੈ। ਖੈਰ ਹੁਣ ਸਮਾਂ ਜ਼ਿਆਦਾ ਹੋ ਗਿਆ ਜੀ, ਤੇ ਆਪਾਂ ਸਭ ਤੋਂ ਪਹਿਲਾਂ ਹੁਣ ਖਬਰਾਂ ਸੁਣਾਂਗੇ ਅੰਤਰਰਾਸ਼ਟਰੀ, ਤੇ ਉਹ ਤੋਂ ਬਾਅਦ ਅਗਲੇ ਹਿੱਸੇ ਵਿਚ ਆਪਣੇ ਮਹਿਮਾਨ ਨਾਲ ਗੱਲ ਕਰਦੇ ਹਾਂ।
The views expressed on the preceding program may not necessarily be those of the owner or management of WTOR radio station.
Indus Hospital Pakistan bhar mein mustahiq afraad ke liye muft ilaaj ki sahuliyat faraham karta aaya hai aur ye sirf aapke diye hue ehtiyat se hi mumkin hua. Indus Hospital ke kaare khair mein hissa dar baniye aur shamil ho jaiye Radio Saazo Awaaz 770 AM aur E Awaaz TV ki telethon transmission mein. Juma 29 March 3:30 baje call kijiye aur apne zakat aur sadqat atiya kijiye. Pakistan ke zaroorat-mand mareez aapki tawajjuh ke muntazir hai. Mazeed malumat ke liye visit kijiye indushospital.ca. Apne vakhre te sutre lawazmat de naal banao aftar da har pakwan khaas. ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-37।